ਸਦਾ ਸਜਿਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਓ ਦੇ ਕੰਨ ਸੁਣੋ ਅਰਦਾਸ ਜਿਓ ਭੋਗ ਵਜਾਏ ਸਭ ਡਿਠੀਆ ਤੁਸ ਆਪੇ ਲਯਨ ਛਡਾਏ ਜਿਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਓ
ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਸਰਬੱਤ ਸੰਗਤਾਂ ਨੀਅਤ ਕੀਤੇ ਹੋਏ ਸਮੇਂ ਅਨੁਸਾਰ ਸ਼ਾਮਾਂ ਦੇ ਵਕਤ ਗੁਰੂ ਨਾਨਕ ਦੇ 11ਵੇਂ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੋ ਵਾਹਿਗੁਰੂ ਪਰਮੇਸ਼ਰ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਹੋਈ ਹੈ ਉਮਰ ਗੁਹਾ ਵਿੱਚ ਲੇਖੇ ਦੇ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਗੁਜ਼ਰੇ ਬੜੀ ਤੇਜ਼ੀ ਦੇ ਨਾਲ ਸਾਡੀ ਜ਼ਿੰਦਗੀ ਮੁੱਕਦੀ ਜਾ ਰਹੀ ਹੈ ਦਿਨ ਤੇ ਪਹਿਰ ਪਹਿਰ ਤੇ ਗਰੀਆਂ ਆਹ ਘਟਦੇ ਉਸ ਘਟਦੀ ਹੋਈ ਉਮਰ ਦੇ ਵਿੱਚੋਂ ਕੁਝ ਹਿੱਸਾ ਜਿਵੇਂ ਮਕਾਨ ਦੇ ਅੱਗ ਲੱਗਣ ਤੋਂ ਜਿੰਨਾ ਕੁ ਸਮਾਨ ਬਚ ਜਾਏ ਉਹ ਆਪਣਾ ਲੈ ਜਾਂਦਾ ਬਾਕੀ ਬਿਜਲੀ ਸੜ ਜਾਂਦਾ ਜੈਸੇ ਘਰ ਲੱਗ ਗਏ ਆਗ ਜੋ ਹੀ ਬਚੈ ਸੋਈ ਬੋਲੋ ਜਰ ਬਜੇ ਪਾਛੇ ਕੁਛ ਬਸ ਨਾ ਬਸਾਤ ਹੈ ਫਿਰ ਕੋਈ ਬਸ ਨਹੀਂ ਚੱਲਦਾ ਹੈ ਸਾਡੇ ਸਰੀਰ ਰੂਪੀ ਘਰ ਨੂੰ ਕਾਲ ਦੀ ਅੱਗ ਲੱਗੀ ਹੋਈ ਹੈ ਸਭ ਕੁਛ ਸੜ ਜਾਣਾ ਹੈ ਨਾ ਇਹ ਨੇਤਰ ਨਾ ਕੰਨ ਨਾ ਹੱਥ ਨਾ ਪੈਰ ਸਭ ਕੁਛ ਇਹ ਅੱਗ ਦੀ ਇਮਾਨਤ ਹੈ ਇਹਦੇ ਸੜਨ ਤੋਂ ਪਹਿਲਾਂ ਪਹਿਲਾਂ ਜਿੰਨਾ ਕੁ ਨਾਮ ਦੁਆਰਾ ਸਵਾਸ ਸਾਂਭ ਹੋ ਜਾਣ ਉਹ ਸਵਾਸ ਸਾਂਭੇ ਸਵਾਸ ਸਾਂਭਣ ਵਾਸਤੇ ਗੁਰੂ ਨਾਨਕ ਦੇ ਘਰ ਵਿੱਚ ਗੁਰਬਾਣੀ ਦਾ ਹੀ ਸਹਾਰਾ ਹੈ ਕਲਯੁਗ ਦੇ ਵਿੱਚ ਹੋਰ ਕੋਈ ਵੱਡਾ ਸਹਾਰਾ ਗੁਰਬਾਣੀ ਦਾ ਪਾਠ ਸਵਾਸਾਂ ਨੂੰ ਸਫਲੇ ਕਰਦਾ ਗੁਰਬਾਣੀ ਦਾ ਕੀਰਤਨ ਸਵਾਸਾਂ ਨੂੰ ਸਫਲੇ ਕਰਦਾ ਗੁਰਬਾਣੀ ਦੀ ਕਥਾ ਜਿੱਥੇ ਸਵਾਸਾਂ ਨੂੰ ਸਫਲਿਆਂ ਕਰਦੀ ਹੈ ਉੱਥੇ ਪਾਠ ਅਤੇ ਕੀਰਤਨ ਨਾਲੋਂ ਇੱਕ ਵਾਧਾ ਉਹ ਹੈ ਵਾਧਾ ਗਿਆਨ ਦਾ ਅਰਥਾਂ ਦੁਆਰਾ ਗਿਆਨ ਵਿੱਚ ਵੀ ਵਾਧਾ ਹੋਇਆ ਹੁਣੇ ਹੁਣ ਗੁਰੂ ਪਿਆਰੇ ਲਾਗੀ ਸਿੰਘ ਸਾਹਿਬਾਨ ਸੰਗਰੂਰ ਵਾਲਾ ਕਥਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਵਾਧੇ ਮਨੋਹਰ ਕੀਰਤਨ ਕੀਤਾ ਹੈ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਮੂਹਾਂ ਜੋ ਕਾਮ ਮੇਰੇ ਕਥਾ ਕੀਰਤਨ ਸੁਖਦਾਈ ਕੀਰਤਨ ਔਰ ਕਥਾ ਦਾ ਮਾਂ ਪੁੱਤ ਵਰਗਾ ਸੰਬੰਧ ਹੈ ਕੀਰਤਨ ਪੁੱਤਰ ਹੈ ਕਥਾ ਮਾਂ ਹੈ ਗੁਰੂ ਕਿਰਪਾ ਕਰੇ ਹੁਣੇ ਭਾਈ ਸਾਹਿਬ ਉਹਨਾਂ ਨੇ ਬੜਾ ਸੁੰਦਰ ਸ਼ਬਦ ਫੇਰ ਦੀਆ ਦੋਹਰਾ ਨਾਮੇ ਕਹੋ ਪੰਡੀਆਂ ਨੂੰ ਕਹੋ ਪਿਛਵਾਰ ਵਾ ਪੜੀਆਂ ਨੂੰ ਕਹੋ ਪਿਛਵਾਰ ਇਹ ਠੇਕ ਸੀ ਬੜੀ ਸੁੰਦਰ ਇਹਦੇ ਪਿੱਛੇ ਇੱਕ ਵੱਡੀ ਘਟਨਾ ਲੁਕੀ ਹੋਈ ਹੈ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਔਰ ਬਾਣੀਆਂ ਅਜਿਹੀਆਂ ਹਨ ਜਿਨ੍ਹਾਂ ਦੇ ਪਿੱਛੇ ਇਤਿਹਾਸਕ ਤੱਥ ਵੀ ਹੈ ਕਿ ਬਾਣੀ ਕਿਸ ਪ੍ਰਥਾਏ ਕਿੱਥੇ ਉਚਾਰਨ ਕੀਤੀ ਗਈ, ਇਹ ਸ਼ਬਦ ਕਿਸ ਪ੍ਰਥਾਏ ਕਿੱਥੇ ਉਚਾਰਨ ਕੀਤਾ ਗਿਆ। ਸਾਡੇ ਸਿੱਖ ਜਗਤ ਵਿੱਚ ਦੋ ਤਰ੍ਹਾਂ ਦੀ ਵਿਚਾਰਧਾਰਾ ਚੱਲ ਰਹੀ ਹੈ ਗਿਆਨੀ ਸਿੰਘਾਂ ਦੇ ਵਿੱਚ। ਇੱਕ ਗਿਆਨੀ ਸਿੰਘ ਪੁਰਾਤਨਤਾ 'ਤੇ ਵਿਸ਼ਵਾਸ ਕਰਦੇ ਹੈ ਕਿ ਜੋ ਪ੍ਰਾਚੀਨ ਸਮੇਂ ਤੋਂ ਚੱਲਿਆ ਆ ਰਿਹਾ ਹੈ ਉਹਦੇ ਅਨੁਸਾਰ ਕਥਾ ਕੀਤੀ। ਕੁਝ ਸਾਡੇ ਗਿਆਨੀ ਸਿੰਘ ਸਾਹਿਬਾਨ ਨਵੀਨਤਾ ਪਸੰਦ ਕਰਦੇ ਹੈ, ਉਹਦੇ ਵਿੱਚ ਥੋੜ੍ਹਾ ਬਹੁਤ ਅੰਤਰ ਹੈ। ਨਵੀਨਤਾ ਦੇ ਵਿੱਚ ਉਥਾਨਕਾਂ ਨੂੰ ਨਹੀਂ ਮੰਨਿਆ ਜਾਂਦਾ, ਪੁਰਾਤਨਤਾ ਦੇ ਵਿੱਚ ਉਥਾਨਕਾਂ ਨੂੰ ਮੁੱਖ ਰੱਖਿਆ। ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸ਼ਬਦ। ਸੰਸਾਰ ਦੇ ਵਿੱਚ ਗੁਰਬਾਣੀ ਦੇ ਪ੍ਰਗਟ ਹੋਣ ਦੇ ਤਿੰਨ ਕਾਰਨ ਮੰਨੇ ਗਏ। ਗੁਰਬਾਣੀ ਸੰਸਾਰ ਵਿੱਚ ਤਿੰਨ ਕਾਰਨਾਂ ਦੁਆਰਾ ਪ੍ਰਕਾਸ਼ਮਾਨ ਹੋਈ ਹੈ। ਇੱਕ ਕਾਰਨ ਹੈ ਕਿ ਜਦੋਂ ਗੁਰੂ ਸਾਹਿਬਾਨ ਆਤਮਕ ਰਸ ਵਿੱਚ ਵਾਹਿਗੁਰੂ ਦੇ ਨਾਲ ਇੱਕ ਮਿਪ ਹੋ ਕਰਕੇ ਅਤੇ ਉਹਨਾਂ ਨੂੰ ਅਗਮੀ ਬਾਣੀ ਉਹਨਾਂ ਦੀ ਰਸਨਾ 'ਤੇ ਆਈ ਤਾਂ ਉਹਨਾਂ ਨੇ ਬੋਲ ਕੇ ਵੀ ਕਹਿ ਦਿੱਤਾ ਕਿ ਬਾਣੀ ਆ ਗਈ ਹੈ ਮਰਦਾਨਿਆਂ, ਪਰ ਵਾਪਸ ਸੁਣ ਕਰ ਲਿਆ ਬਾਣੀ ਆਈ ਹੈ। ਪਰ ਗੁਰਬਾਣੀ 'ਚ ਵੀ ਸੰਕੇਤ ਮਿਲਦਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਜੋ ਮੈਨੂੰ ਬਾਣੀ ਆ ਐਸਰਾ ਕਰੀ ਗਿਆਨ ਮਿਲਾ। ਤੁਰਕੀ ਬਾਣੀ ਆਏ, ਇਸ ਬਾਣੀ ਦੇ ਆਉਣ ਦੇ ਮਾਰਗ ਇਹਦੇ ਤਿੰਨ ਕਾਰਨ। ਰੱਬੀ ਰੰਗ ਵਿੱਚ ਆ ਕੇ ਸਤਿਗੁਰਾਂ ਨੇ ਜੋ ਰੱਬੀ ਰਾਗ ਅਲਾਪਿਆ ਸੰਸਾਰ ਦੇ ਭਲੇ ਵਾਸਤੇ। ਦੂਸਰਾ ਕਾਰਨ ਬੇਨਤੀ ਕਰਕੇ ਦੇਖ ਲਓ, ਜੇ ਸੇਵਾ ਵਾਲਾ ਵਾਚ ਕਰ ਲਵੇ ਥੋੜ੍ਹੀ ਜਿਹੀ ਵਧੇਰਤਾ ਹੋ ਜਾਵੇ, ਇਹ ਕੰਮ ਬਾਅਦ ਵੀ ਕਰਿਆ ਜਾ ਸਕਦਾ ਹੈ। ਬੇਨਤੀ ਅੱਛਾ ਠੀਕ, ਉਹ ਹੱਥ ਸੁਕਾਉਣ ਵਾਲੇ ਪੱਖੇ ਆ, ਮੈਂ ਕਿਤੇ ਕੋਈ ਵੀ ਸੁਣ ਚੱਲ ਰਹੀ। ਸਤਿਗੁਰੂ ਬਖਸ਼ਿਸ਼ ਕਰਨ, ਇਕਾਗਰਤਾ ਬਖਸ਼ੋ। ਇਹ ਦੂਸਰਾ ਕਾਰਨ ਹੈ ਕਿ ਜਦੋਂ ਕਿਸੇ ਸਿੱਖ ਨੇ ਗੁਰੂ ਨੂੰ ਪ੍ਰਸ਼ਨ ਕੀਤਾ ਕਿ ਦਾਤਾ ਮੈਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਪਰ ਆਹ ਰੁਕਾਵਟ ਪੈਂਦੀ ਹੈ, ਜਾਂ ਕੋਈ ਹੋਰ ਪ੍ਰਸ਼ਨ, ਉਹਦੇ ਉੱਤਰ ਵਿੱਚ ਸਤਿਗੁਰਾਂ ਨੇ ਬਾਣੀ ਬਚਾਈ, ਸਿੱਖ ਦਾ ਨਾਮ ਨਹੀਂ ਲਿਖਿਆ, ਬਾਣੀ ਦਾ ਉਚਾਰਨ ਬਾਣੀ ਦੁਆਰਾ ਉਹਦੀ ਤਸੱਲੀ ਕਰਾ ਦਿੱਤੀ। ਤੀਸਰਾ ਕਾਰਨ, ਸਿੱਧਾਂ ਨੇ, ਨਾਥਾਂ ਨੇ, ਪੀਰਾਂ ਨੇ, ਯੋਗੀਆਂ ਨੇ, ਅਨੁਕਾਂ ਵਾਲਿਆਂ ਨੇ, ਇਸਲਾਮ ਵਾਲਿਆਂ ਨੇ, ਜਿੱਥੇ ਜਿੱਥੇ ਗੁਰੂ ਬਾਬਾ ਜੀ ਪੂਰਬ ਪੱਛਮ ਦੱਖਣ ਵਿੱਚ ਗਏ, ਉਹਨਾਂ ਨੇ ਗੋਸ਼ਟਾਂ ਕੀਤੀਆਂ, ਚਰਚਾ ਕੀਤੀ। ਉਸ ਚਰਚਾ ਦਾ ਸਬੂਤ ਰਾਮਕਰੀ ਰਾਗ ਦੀ ਸੰਪੂਰਨ ਇੱਕ ਬਾਣੀ ਸਿੱਧ ਗੋਸ਼ਟਨਾਮੇ ਪ੍ਰਸਿੱਧ ਹੈ। ਦੱਖਣੀ ਓਮਕਾਰ ਓਮਕਾਰ ਦੇ ਮੰਦਿਰ ਵਿੱਚ ਨਰਮਦਾ ਦੇ ਕਿਨਾਰੇ ਪੂਰੀ ਬਾਣੀ ਉਚਾਰ, ਇਹਨਾਂ ਦੀਆਂ ਉਥਾਨ ਕਰ ਕੁਛ ਬਾਣੀਆਂ ਦੀਆਂ, ਕੁਛ ਸ਼ਬਦਾਂ ਦੀਆਂ। ਇਹ ਤਿੰਨ ਕਾਰਨ ਹਨ ਗੁਰਬਾਣੀ ਦੇ ਸੰਸਾਰ ਵਿੱਚ ਪ੍ਰਗਟ। ਜੈਸਾ ਨਾਮਦੇਵ ਜੀ ਦਾ ਸ਼ਬਦ ਆਪ ਜੀ ਨੇ ਸੁਣਿਆ, ਫੇਰ ਦੀਆ ਦੋਹਰਾ, ਫੇਰ ਦੀਆ ਮਤਲਬ ਇਹ ਘੁਮਾ ਦਿੱਤਾ, ਤੁਹਾਡੇ ਵਿੱਚੋਂ ਜਿਹਨਾਂ ਸੱਜਣਾਂ ਨੇ ਉਹਦੇ ਦਰਸ਼ਨ ਕੀਤੇ ਆ ਬਿਮਾਰ, ਅੱਖੀ ਵੇਖ ਕੇ ਤਸੱਲੀ ਹੁੰਦੀ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਕਥਾ ਦੇ ਸਮਰਾਟ ਸਨ, ਬੜੀ ਉਹਨਾਂ ਦੀ ਕਿਸਾ ਪੂਰੀ ਦੁਨੀਆਂ 'ਚ ਪਸੰਦ ਕੀਤੀ ਗਈ ਹੈ। ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੀ ਕਥਾ ਦਾ ਪ੍ਰਭਾਵ ਉਵੇਂ ਜਿਵੇਂ ਹੈ ਰਹੀ ਗੱਲ ਸਿਮਰਨ ਵੀ ਸੀ ਸਾਰੀ ਉਹ ਆਪਣੇ ਜੀਵਨ ਦੀ ਘਟਨਾ ਕਹਿੰਦੇ ਨੇ ਕਿ ਮੈਨੂੰ ਸੰਤ ਬਲਵੰਤ ਸਿੰਘ ਜੀ ਨਿਰਮਲੇ ਮਹਾਂਪੁਰਸ਼ ਮਿਲੇ ਇਹ ਟੇਪ ਹੈ ਵਚਨ ਜਿਵੇਂ ਮਹਾਂਪੁਰਖਾਂ ਨੇ ਮਸਕੀਨ ਜੀ ਨੂੰ ਬੁਲਾਇਆ ਥੋੜ੍ਹੇ ਜਿਹੇ ਕਰੜੇ ਸ਼ਬਦ ਨਾਲ ਉਹ ਵੀ ਮਸਕੀਨ ਜਿਵੇਂ ਬੋਲ ਕੇ ਦੱਸਦੇ ਵੀ ਐਂ ਬੁਲਾਇਆ ਕਹਿੰਦੇ ਮੈਨੂੰ ਬਾਬਾ ਬਲਵੰਤ ਸਿੰਘ ਜੀ ਕਹਿੰਦੇ ਨੇ ਉਹ ਮਸਕੀਨ ਹੀ ਆ ਇੱਧਰ ਕਹਿੰਦੇ ਮੇਰੇ ਨਾਲ ਮੈਂ ਤੈਨੂੰ ਇੱਕ ਜਗ੍ਹਾ ਲੈ ਕੇ ਜਾਣਾ ਕਹਿੰਦੇ ਜੀ ਮੈਂ ਤੁਰ ਗਏ ਔਂਡਾ ਸ਼ਹਿਰ ਲੈ ਗਏ ਮੈਂ ਵੀ ਕਈ ਵਾਰ ਗਿਆ ਉੱਥੇ ਹਜ਼ੂਰ ਸਾਹਿਬ ਨੂੰ 40-50 ਮੀਲ ਦੇ ਵਿਚਕਾਰ ਜੇ ਹੈ ਜਿੰਨੇ ਦਿਨ ਪੂਰਾ ਤਾਂ ਮਿਲਿਆ ਨਹੀਂ ਪਰ ਇੰਨੇ ਵੀ ਕਹਿੰਦੇ ਉੱਥੇ ਜਾ ਕੇ ਮੈਨੂੰ ਕਹਿਣ ਲੱਗੇ ਤੂੰ ਕਹਿੰਦਾ ਕਿ ਮੱਕਾ ਨਹੀਂ ਫਿਰਿਆ ਲੋਕਾਂ ਦੇ ਮਨ ਫਿਰੇ ਦਿਮਾਗ ਫਿਰੇ ਤੂੰ ਕਹਿੰਦਾ ਮਸਕੀਨ ਹੀ ਕਹਿੰਦਾ ਹਾਂਜੀ ਮੈਂ ਇਹ ਕਹਿੰਦਾ ਮੈਂ ਇਸੇ ਤਰ੍ਹਾਂ ਕਹਿੰਦਾ ਕਹਿੰਦੇ ਆਹ ਦੱਸ ਮੈਨੂੰ ਵੀ ਇਹ ਕਿਸ ਤਰ੍ਹਾਂ ਮਿਲਿਆ ਦਿਓਰਾ ਕਿਵੇਂ ਮਿਲਿਆ ਪੁੱਛ ਇਹਨਾਂ ਪੰਡਤਾਂ ਨੂੰ ਪੜ੍ਹ ਇੱਥੇ ਦਾ ਇਤਿਹਾਸ ਅਤੇ ਇਸ ਮੰਦਿਰ ਦਾ ਜਿੱਧਰ ਨੂੰ ਮੂੰਹ ਸੀ ਉੱਥੇ ਅਜੇ ਚਰਨ ਪੁੰਨ ਮਜ਼ਦੂਰ ਹੈ ਪੁਰਾਣੇ ਅਤੇ ਨਵੇਂ ਕੁੰਡੇ ਤੋਂ ਬਣੀ ਹੋਈ ਇਹ ਕਿਵੇਂ ਮਿਲਿਆ ਕਿਵੇਂ ਗੁਰਬਾਣੀ ਦੇ ਵਿੱਚ ਸ਼ਬਦ ਆਇਆ ਫੇਰ ਦਿਆ ਦਿਓਰਾ ਘੁਮਾ ਦਿੱਤਾ ਦਿਓਰਾ ਨਾਮੇ ਵਾਸਤੇ ਪੰਡੀਆਂ ਕੋ ਵਿਸ਼ਵਾਸ ਮਸਕੀਨ ਜੀ ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਕਦੀ ਵੀ ਇਹ ਭੁੱਲ ਨਹੀਂ ਕੀਤੀ ਕਿ ਮੈਂ ਇਹ ਕਿਹਾ ਹੋਵੇ ਵੀ ਮੱਕਾ ਨਹੀਂ ਘੁੰਮਿਆ ਅਤੇ ਮੈਂ ਉਸ ਦਿਨ ਤੋਂ ਇਹ ਕਹਿਣ ਲੱਗ ਪਿਆ ਵੀ ਮੱਕਾ ਘੁੰਮਿਆ ਮੇਰੀ ਗਲਤੀ ਸੀ ਜੀਵਨ ਦੀ ਮੈਂ ਸੁਧਾਰ ਲਈ ਇਹ ਮਸਕੀਨ ਜੀ ਕਹਿੰਦੇ ਉਹ ਸ਼ਬਦ ਰਾਗੀ ਸਿੰਘ ਪੜ ਰਹੇ ਸੀ ਫੇਰ ਦਿਆ ਦੋਹਰਾ ਨਾਮੇ ਕਹੋ ਪੜੀਆਂ ਕੋ ਵਿਸ਼ਵਾਸ ਆਸਾ ਦੀ ਵਾਰ ਚ ਰੋਜ਼ ਪੜ੍ਹਦੇ ਹਾਂ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਰਾਕਸ਼ ਕੁਸ਼ਟ ਮਾਰਿਆ ਪ੍ਰਹਿਲਾਦ ਰਹਿ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਜੋ ਖੁਦ ਨਾਮਦੇਵ ਕਹਿੰਦੇ ਜਿਉਂ ਜਿਉਂ ਨਾਮਾ ਹਰ ਗੁਰੂ ਉਚਰੈ ਭਗਤ ਜਨਾਗੋ ਦਿਬੜਾ ਫਿਰੈ ਇਸ ਕਰਕੇ ਭਾਈ ਵਿਸ਼ਵਾਸ ਨਹੀਂ ਸੀ ਕੀ ਹੈ ਵਿਸ਼ਵਾਸ ਗਿਆ ਤਾਂ ਸਿੱਖ ਦੇ ਭਲੇ ਕੱਖ ਨਹੀਂ ਸ਼ਬਦਾਂ ਦੀਆਂ ਉਥਾਨਕਾਂ ਜੋ ਲੜੀਵਾਰ ਕਥਾ ਆਪ ਜੀ ਸ਼ੁਰੂ ਕਰ ਰਹੇ ਹੋ ਜਿੱਥੋਂ ਅੱਜ ਦਾਸ ਨੂੰ ਤੁਹਾਡੀਆਂ ਸੰਗਤਾਂ ਦਾ ਹੁਕਮ ਟੋਰਾਂਟੋ ਵਿਖੇ ਪਹੁੰਚਿਆ ਸੈਕਟਰੀ ਭਾਈ ਬਲਵੀਰ ਸਿੰਘ ਜੀ ਬਾਬਾ ਜੀ ਹੋਰਾਂ ਦੇ ਰਾਹੀਂ ਕਿ ਉਹ ਤੁਹਾਡੇ ਹੁਕਮ ਨੂੰ ਮੰਨਦਿਆਂ ਪਹਿਲੀ ਵਾਰ ਮੈਂ ਤੁਹਾਡੇ ਇਸ ਸਥਾਨ 'ਤੇ ਪਹੁੰਚਿਆ ਇੱਥੋਂ ਦੀਆਂ ਸੰਗਤਾਂ ਦੇ ਪਹਿਲੀ ਵਾਰ ਦਰਸ਼ਨ ਹੋਏ ਪਰ ਮਿਲਦੇ ਹੀ ਇਹ ਪ੍ਰਭਾਵ ਪਿਆ ਕਿ ਇੰਨੇ ਪਿਆਰ ਵਾਲੀ ਸੰਗਤ ਕਿ ਮੈਂ ਹੁਣ ਤੱਕ ਇਹਦੇ ਦਰਸ਼ਨ ਤੋਂ ਵਾਂਝਾ ਕਿਵੇਂ ਰਹਿ ਗਿਆ ਬਹੁਤ ਪਿਆਰ ਵਾਲੀ ਸੰਗਤ ਅਤੇ ਆਓ ਮਨ ਬਿਰਤੀਆਂ ਇਕਾਗਰ ਕਰੋ ਮਹਾਂਪੁਰਖ ਦੱਸਦੇ ਸੀ ਜੀ ਕਿ ਅਗਰ ਕੋਈ ਜ਼ਿੰਦਗੀ ਵਿੱਚ ਇੱਕ ਉਹ ਅਹੰਕਾਰ ਤੋਂ ਲੈ ਕਰਕੇ 18-10-20 ਤੱਕ ਭਾਵਨਾ ਧਾਰ ਕੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਦੀ ਦੇਹ ਮੰਨ ਕੇ ਗੁਰੂ ਗ੍ਰੰਥ ਸਾਹਿਬ ਵੱਲੋਂ ਉਪਦੇਸ਼ ਕਥਾ ਦੇ ਰੂਪ ਦੇ ਅੰਦਰ ਕੋਈ ਗੁਰਮੁਖ ਭਾਵਨਾ ਧਾਰ ਕੇ ਸੁਣ ਲਵੇ ਕੋਈ ਅੱਖਰਾਂ ਤੋਂ ਅਰਥ ਰਹਿ ਨਾ ਜਾਏ ਕੋਈ ਅੱਖਰ ਨਾ ਰਹਿ ਜਾਏ ਇੱਕ ਕਥਾ ਜੀਵਨ ਦੇ ਵਿੱਚ ਅਗਰ ਕੋਈ ਸਰਵਣ ਕਰ ਲਵੇ ਸੰਪੂਰਨ ਉਹਨੂੰ ਕੋਈ ਹੋਰ ਸਾਧਨ ਕਰਨ ਦੀ ਲੋੜ ਨਹੀਂ ਉਹ ਜਿਉਂਦਾ ਹੀ ਬੋਲਦਾ ਹੈ ਬਜ ਕੇ ਆਖੋ ਸਤਨਾਮ ਸਿੰਘ ਕਥਾ ਐਡਾ ਵੱਡਾ ਸਾਧਨ ਹੈ ਮੁਕਤ ਹੋਣ ਜੋ ਸ਼ਬਦ ਦਾਸ ਤੋਂ ਪਹਿਲਾਂ ਸਾਡੇ ਉੱਥੇ ਫਤਿਹਗੜ੍ਹ ਸਾਹਿਬ ਸ਼ਹੀਦ ਬਾਬਿਆਂ ਦੇ ਅਸਥਾਨ 'ਤੇ ਦੋ ਥਾਂ 'ਤੇ ਕਥਾ ਹੁੰਦੀ ਹੈ ਇੱਕ ਤਾਂ ਜਿੱਥੇ ਸ਼ਹੀਦ ਕੀਤੇ ਗਏ ਸੀ ਸਾਹਿਬਜ਼ਾਦੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਇੱਕ ਜਿੱਥੇ ਮਾਤਾ ਗੁਜਰ ਕੌਰ ਤੋਂ ਦੋਨੋਂ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਸੀ, ਅੰਗੀਠਾ ਬਣਿਆ ਹੋਇਆ। ਥੋੜ੍ਹੇ ਸਮੇਂ ਤੋਂ ਉੱਥੇ ਵੀ ਕਥਾ ਸ਼ੁਰੂ ਹੋ ਗਈ ਹੈ। ਮੇਰਾ ਬੜੀ ਦੇਰ ਦਾ ਫੁਰਨਾ ਸੀ, ਮੈਂ ਕਹਿੰਦਾ ਰਿਹਾ ਸ਼੍ਰੋਮਣੀ ਕਮੇਟੀ ਨੂੰ ਵੀ ਤੁਹਾਡੇ ਕੋਲ ਅਗਰ ਗਿਆਨੀ ਨਹੀਂ ਤਾਂ ਇਹ ਵੀ ਅਸੀਂ ਆਪਣੇ ਜੁੰਮੇ ਲੈਂਦੇ ਹਾਂ, ਬਿਨਾਂ ਤਨਖਾਹ 'ਤੇ ਸਾਡੇ ਵਿਦਿਆਲੇ ਦਾ ਗਿਆਨੀ ਸਿੰਘ ਜਾ ਕੇ ਕਥਾ ਕਰਿਆ ਕਰੂੰਗਾ, ਅਤੇ ਮਾਇਆ ਵੀ ਤੁਹਾਡੀ ਬੋਲਕਦੀ ਰਹੀ, ਪਰ ਇੱਥੇ ਕਥਾ ਜ਼ਰੂਰ ਸ਼ੁਰੂ ਕਰੋ। ਫਾਰਸੀ ਦੇ ਅੰਦਰ ਲਿਖਿਆ ਹੈ ਦੇ ਰਾਮਨ ਦਰੁਸਤ ਆਮਨ, ਉਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਦੇਰ ਆਏ ਦਰੁਸਤ ਆਏ, ਇੱਕ ਨਹੀਂ ਹੈ ਦੇ ਰਾਮਨ ਦਰੁਸਤ ਆਮਨ, ਤੂੰ ਦੇਰ ਬਾਅਦ ਵੀ ਆਇਆ ਤਾਂ ਵੀ ਚਲੋ ਦਰੁਸਤ ਹੈ, ਠੀਕ ਹੈ। ਉੱਥੇ ਕਥਾ ਆਰੰਭ ਹੋ ਗਈ। ਗੁਰੂ ਪਿਆਰੇ ਭਾਈ ਗਿਆਨੀ ਬਲਵੰਤ ਸਿੰਘ ਜੀ ਜੋ ਤੁਹਾਨੂੰ ਦਾਸ ਤੋਂ ਪਹਿਲਾਂ ਕਥਾ ਸੁਣਾਉਂਦੇ ਰਹੇ ਹੈ, ਬਹੁਤ ਪਿਆਰ ਵਾਲੇ ਸੱਜਣ, ਜਦੋਂ ਕਿਤੇ ਇਹਨਾਂ ਨੇ ਉੱਥੇ ਛੁੱਟੀ ਜਾਣਾ ਹੁੰਦਾ ਹੈ, ਫਿਰ ਭਾਈ ਦਰਸ਼ਨ ਸਿੰਘ ਨੂੰ ਉਹ ਕਥਾ ਵਾਸਤੇ ਕਹਿੰਦੇ ਹੈ, ਅਤੇ ਬਹੁਤ ਕਈ ਦਿਨ ਫਿਰ ਇਹ ਸਿੰਘ ਜਿਹੜਾ ਕਥਾ ਦਾ ਪਾਠ ਕਰਦਾ ਭਾਈ ਦਰਸ਼ਨ ਸਿੰਘ ਜਥੇਦਾਰ ਜੀ, ਇਹ ਫਿਰ ਉੱਥੇ ਜਿੱਥੇ ਬੱਚਿਆਂ ਨੂੰ ਸੰਭਾਲਦੇ ਆ ਵਿਦਿਆਲੇ 'ਚ, ਉੱਥੇ ਫਿਰ ਉਹਨਾਂ ਦੀ ਥਾਂ ਕਥਾ ਜੋਤੀ ਸਰੂਰ ਕਰਦੇ। ਦਾਸ ਤੋਂ ਪਹਿਲਾਂ ਕਥਾ ਦੀ ਹਾਜ਼ਰੀ ਕੀਤੀ ਗਿਆ, ਅਤੇ ਦਾਸ ਨੂੰ ਮਿਲੇ ਵੀ ਹੈ, ਸ਼ਾਇਦ ਚਲੇ ਗਏ, ਮੇਰੇ ਨਜ਼ਰ ਨਹੀਂ ਆ ਰਹੇ ਕਿਤੇ ਅੱਗੇ ਜਾਣਾ ਹੋਣਾ। ਉਹਨਾਂ ਨੇ ਜਿੱਥੇ ਸ਼ਬਦ ਛੱਡਿਆ ਅਤੇ ਉੱਥੋਂ ਕਥਾ ਦੀ ਆਰੰਭਤਾ ਹੋ ਰਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਵੰਡੀ ਹੋਈ ਹੈ। ਸ਼੍ਰੀ ਰਾਗ ਤੋਂ ਰਾਗਾਂ ਦੀ ਕਿਸ਼ਤੀ ਸ਼ੁਰੂ ਹੁੰਦੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਵਿਧਾਰੀ ਬਿਹਾਲਰਾ ਬਨੰਸ ਸੋਠ ਤਰਾਸਰੀ ਜੈਸਰੀ ਟੋਡੀ ਬੈਰਾੜੀ ਤਿਲੰਗ ਸੂਰੀ ਬਿਲਾਵਲ ਗੋਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਣੋ ਬਸੰਤ ਸਾਰੰਗ ਮਲਾੜ ਕਾਨੜਾ ਕਲਿਆਣ ਪ੍ਰਭਾਤੀ। ਇਹ 30 ਹੋ ਗਏ ਤਿਲਕ ਜੈ ਜੈ ਬੰਤੀ 31 ਬਣਾ, ਇਹ 31 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਬਣੀ। ਉਹਨਾਂ 'ਚੋਂ ਪਹਿਲਾ ਰਾਗ ਹੈ ਸ੍ਰੀ ਰਾਗ। ਸ੍ਰੀ ਰਾਗ ਦੀਆਂ ਕਿਹੜੀਆਂ ਸੁਰਾਂ, ਕਿਹੜਾ ਸਮਾਂ ਹੈ, ਰੋਹੀ ਅਵਰੋਹੀ ਕਿਹੜੀ ਹੈ, ਇਹ ਸਭ ਕੁਛ ਰਾਗੀ ਸਿੰਘਾਂ ਨਾਲ ਸੰਬੰਧਿਤ ਹੈ। ਇਹਦੀ ਬਹੁਤੀ ਆਪਾਂ ਨੂੰ ਸਮਾਂ ਇੱਧਰ ਹੀ ਨਹੀਂ ਖਰਚ ਕਰ ਲੈਣਾ ਚਾਹੀਦਾ, ਅਤੇ ਉਹ ਵਿਆਖਿਆ ਕੇਵਲ ਰਾਗ ਦੇ ਆਰੰਭ ਵਿੱਚ ਕਰਨੀ ਪੈਂਦੀ ਹੈ। ਜਦੋਂ ਰਾਗ ਆਰੰਭ ਹੋਵੇ ਉੱਥੇ ਉਹ ਸਾਰਾ ਬੈਠੀ। ਹੁਣ ਇੱਥੇ ਕੀ ਆਪਾਂ ਵਾਰ ਵਾਰ ਕਰਦੇ, ਉਹ ਰਾਗੀ ਸਿੰਘਾਂ ਨੇ ਜਿਵੇਂ ਸ਼ਬਦਾਂ ਦੀ ਡਿਊਟੀ ਨਿਭਾ ਰਹੇ ਹੈ, ਕੀਰਤਨ ਦੀ ਗਿਆਨੀ ਸਿੰਘਾਂ ਦੀ ਡਿਊਟੀ ਹੈ, ਰਾਗ ਦੱਸਣ ਵੀ ਆ ਰਾਗ ਅਰੰਭ ਹੋ ਰਿਹਾ ਅਤੇ ਰਾਗ ਦੀ ਜਾਤ ਕਿਹੜੀ ਹੈ, ਇਹਦਾ ਸਮਾਂ ਕਿਹੜਾ ਹੈ, ਇਹਦੀਆਂ ਸੁਰਾਂ ਕਿਹੜੀਆਂ, ਇਹ ਡਿਊਟੀ ਵਿਚਕਾਰ ਕਰਨ ਦੀ ਨਹੀਂ ਲੋੜ ਸ਼ੁਰੂ ਵੇਲੇ। ਅਤੇ ਇਹਦੇ ਵਿੱਚ ਜਿਹੜਾ ਇਹ ਸ਼ਬਦ ਜਿੱਥੋਂ ਸ਼ੁਰੂ ਹੋਇਆ, ਗਿਆਨੀ ਜੀ ਨੇ ਵਿਚਕਾਰ ਸ਼ਬਦ ਛੱਡਿਆ, ਕਿੱਥੋਂ ਸ਼ੁਰੂ ਹੋਇਆ, ਇਹ ਸ਼ਬਦ ਹੈ ਸ੍ਰੀ ਰਾਗ ਮਹੱਲਾ ਮਹੱਲਾ ਪਹਿਲਾ ਪੈ ਪਾਏ ਮਨਾਏ ਸੋਏ ਜੀ, ਇੱਥੋਂ ਸ਼ਬਦ ਸ਼ੁਰੂ ਹੁੰਦਾ। ਇਹ ਸ਼ਬਦ ਵਿੱਚ ਰੂਪ ਅਲੰਕਾਰ ਹੈ। ਵਿਦਵਾਨ ਲੋਕ ਜਾਣਦੇ ਆ ਕਿ ਅਲੰਕਾਰ ਕੀ ਹੁੰਦੇ ਆ, ਅਲੰਕਾਰਾਂ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਆਪ ਕੀਤੀ ਪਾਤਸ਼ਾਹ ਨੇ, ਅਲੰਕਾਰ ਮਿਲ ਥੈਲੀ ਹੋਈ ਹੈ ਬਾਂ ਤੇ ਕਣਕ ਵਖਾਲੀ। ਅਲੰਕਾਰ ਦਾ ਅਰਥ ਹੈ ਗਹਿਣਾ, ਜਿਹੜੇ ਲੋਕ ਗਹਿਣੇ ਪਹਿਣਗੇ, ਗੁਰਮਤਿ ਦੇ ਵਿੱਚ ਤਾਂ ਚਲੋ ਗਹਿਣਾ ਪਹਿਨਣ ਦੀ ਆ ਗਿਆ ਨਹੀਂ, ਵਪਾਰ ਦੇ ਗਹਿਣੇ ਅੰਤਰੀਮ ਹਨ, ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵੋ। ਪਰ ਜਿਹੜੇ ਲੋਕ ਪਹਿਨਦੇ ਆ, ਕਿਉਂ ਪਹਿਨਦੇ ਨੇ, ਕਿ ਗਹਿਣੇ ਸੁੰਦਰਤਾ ਵਿੱਚ ਵਾਧਾ ਕਰਦੇ, ਐਸਾ ਉਹਨਾਂ ਦਾ ਮਤ। ਕਾਵਿ ਦੇ ਅੰਦਰ ਕਾਵਿ ਦੇ ਜਿਹੜੇ ਗਹਿਣੇ ਨੇ ਉਹਨਾਂ ਨੂੰ ਕਾਵਿ ਦਾ ਅਲੰਕਾਰ ਕਿਹਾ ਜਾਂਦਾ। ਭਾਈ ਸੰਤੋਖ ਸਿੰਘ ਜੀ ਨੇ ਗਰਭ ਗੰਜਨੀ ਟੀਕਾ ਲਿਖਿਆ ਜਪਜੀ ਸਾਹਿਬ ਦਾ, ਮੈਂ ਦੇਖਿਆ ਥੋੜ੍ਹੇ ਬਹੁਤ ਅੱਖਰ ਉਸਦੇ, ਉਹਦੇ ਵਿੱਚ 84 ਕਿਸਮ ਦੇ ਅਲੰਕਾਰ ਲਿਖੇ ਭਾਈ ਸਾਹਿਬ। ਬਹੁਤਾ ਵਰਤਿਆ ਜਾਣ ਵਾਲਾ ਅਲੰਕਾਰ ਹੈ ਰੂਪਕ ਅਲੰਕਾਰ, ਇਹ ਇਹਦੇ 'ਚ ਅਲੰਕਾਰ ਹੈ। ਤਾਂ ਬੇਨਤੀ ਕਰਨ ਲੱਗਿਆ ਵੀ ਇਹ ਸ਼ਬਦ 'ਚ ਅਲੰਕਾਰ ਹੈ। ਰੂਪਕ ਅਲੰਕਾਰ ਹੈ ਕਿਸੇ ਦਾ ਰੂਪ ਕਿਸੇ ਨੂੰ ਦੇਣਾ, ਯਾਨੀ ਇੱਕ ਦੁਨਿਆਵੀ ਘਟਨਾ ਘਟੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਉਹਦਾ ਅਸਰ ਸਿੱਖਾਂ ਤੇ ਹੋਇਆ ਤੇ ਗੁਰੂ ਜੀ ਨੂੰ ਬੇਨਤੀ ਕੀਤੀ। ਮਹਾਰਾਜ ਸਾਹਿਬ ਨੇ ਬੇਨਤੀ ਸੁਣ ਕੇ ਪੁੱਤਰ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ। ਇਹ ਸ਼ਬਦ ਦੀ ਪੈਦਾ ਹੋਣ ਦੇ ਬਣਤਰ ਬਣਨ ਦੇ ਜਿਹੜੇ ਤਿੰਨ ਕਾਰਨ ਮੁੜ ਵਿੱਚ ਦੱਸੇ ਉਹਨਾਂ ਵਿੱਚੋਂ ਇੱਕ ਕਾਰਨ ਇਹ ਸ਼ਬਦ ਦੇ ਵੀ ਲੱਭਿਆ। ਉਹ ਕੀ ਹੋਇਆ, ਮਾਝੇ ਦੇ ਇਲਾਕੇ 'ਚ ਹੁਣ ਤੱਕ ਬਹੁਤ ਸਾਰੇ ਥਾਵਾਂ 'ਤੇ ਮੱਲਾਂ ਦੇ ਅਖਾੜੇ ਬਣਦੇ ਆਏ। ਵੈਸੇ ਸਾਰੇ ਪੰਜਾਬ ਦੇ ਵਿੱਚ ਕੁਸ਼ਤੀਆਂ ਹੁੰਦੀਆਂ ਸੀ, ਮਾਝੇ 'ਚ ਵੀ, ਮਾਲਵੇ 'ਚ ਵੀ, ਦੁਆਬੇ 'ਚ। ਛਿੰਝ ਪਈ, ਬੜੇ ਬੜੇ ਪਹਿਲਵਾਨ ਆਏ ਅਤੇ ਸਿੱਖ ਇਕੱਠੇ ਹੋ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਛਿੰਝ ਪੈ ਰਹੀ ਹੈ, ਇਹ ਕਿਹੜਾ ਕੋਈ ਗਾਉਣ ਵਾਲੀ ਹੈ, ਕੋਈ ਦੇਖਣ ਦੇ ਨਾਲ ਦੋਸ਼ ਲੱਗੂ, ਪਾਪ ਲੱਗੂ। ਅਤੇ ਦੂਸਰੇ ਪਾਤਸ਼ਾਹ ਨੇ ਹਜ਼ੂਰ ਸਾਹਿਬ ਵਿੱਚ ਮੱਲ ਅਖਾੜਾ ਗੁਰਦੁਆਰਾ ਇਹਦੇ ਨਾਮ 'ਤੇ, ਵੀ ਇਹਦਾ ਕਿਹੜਾ ਕੋਈ ਨੁਕਸਾਨ ਹੈ, ਮਹਾਰਾਜ ਤੁਸੀਂ ਕਿਰਪਾ ਕਰੋ, ਚਲੋ ਤੁਸੀਂ ਵੀ ਛਿੰਝ ਪੈਂਦੀ ਦੇਖੋ, ਜਿਵੇਂ ਗੁਰੂ ਅੰਗਦ ਸਾਹਿਬ ਦੇਖਦੇ ਰਹੇ ਹੈ ਅਤੇ ਅਸੀਂ ਵੀ ਦੇਖ ਲਈਏ ਛਿੰਝ ਪੈਂਦੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਹੜੀ ਛਿੰਝ ਅੰਦਰ ਪੈ ਰਹੀ ਹੈ ਉਹ ਦੇਖ ਲਈ ਤੁਸੀਂ, ਬਾਹਰ ਨੂੰ ਤਾਂ ਨੱਠੇ ਫਿਰਦੇ ਹੋ, ਛਿੰਝ ਅੰਦਰ ਹੀ ਪੈ ਰਹੀ, ਬਾਹਰ ਜਾਣ ਦੀ ਕੀ ਲੋੜ ਹੈ, ਊਹਾਂ ਤਾਂ ਜਾਈਏ ਜਾਈ ਹਾਂ ਨਾ ਹੋਵੇ, ਮੱਲਾਂ ਦਾ ਯੁੱਧ ਦੇਖਣਾ ਤੁਹਾਡੇ ਅੰਦਰ ਰੋਜ਼ ਹੀ ਹੋ ਰਿਹਾ। ਮਹਾਰਾਜ ਇਹ ਤਾਂ ਸੋਚਿਆ ਨਹੀਂ ਸੀ ਕਦੇ ਕੈਸਾ ਹੋ ਰਿਹਾ, ਮਹਾਰਾਜ ਕਹਿੰਦੇ ਬਹਿ ਦਿਓ ਤੁਹਾਨੂੰ ਇੱਥੇ ਛਿੰਝ ਦਿਖਾ ਦਿੰਦੇ। ਇਹ ਸ਼ਬਦ ਦੀ ਉਥਾਨ ਕਰ, ਕਿਉਂਕਿ ਸੰਪਰਦਾਵਾਂ ਦੇ ਅੰਦਰ ਇਸ ਤਰੀਕੇ ਦੇ ਨਾਲ ਅਰਥ ਸ਼ੁਰੂ ਕੀਤੇ ਜਾਂਦੇ, ਜਿਹੜਾ ਕੋਈ ਦੂਸਰੇ ਤਰੀਕੇ ਨਾਲ ਕਰਦਾ ਸਾਡਾ ਉਹਦੇ 'ਤੇ ਇਤਰਾਜ਼ ਨਹੀਂ ਹੁੰਦਾ, ਲੇਕਿਨ ਅਸੀਂ ਪਰੰਪਰਾ ਨੂੰ ਨਹੀਂ ਛੱਡ ਸਕਦੇ। ਅਰਥਾਂ ਦੇ ਵਿੱਚ ਸੁੰਦਰਤਾ ਨਿਖਾਰ ਆ ਜਾਂਦਾ, ਸੁਣਨ ਵਾਲਿਆਂ ਨੂੰ ਥੋੜ੍ਹਾ ਜਿਹਾ ਆਨੰਦ ਵਿੱਚ ਵਾਧਾ ਹੋ ਜਾਂਦਾ, ਅੱਛਾ ਜੀ ਇਹ ਸ਼ਬਦ ਉੱਥੇ ਉਚਾਰਨ ਕੀਤਾ ਸੀ, ਇੱਕ ਉਤਸ਼ਾਹ ਪੈਦਾ ਹੋ ਜਾਂਦਾ। ਔਰ ਕਲਗੀਧਰ ਪਾਤਸ਼ਾਹ ਨੇ ਇਹ ਉਥਾਨਕਾਂ ਬੰਨੀਆਂ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਉਹਨਾਂ ਤੋਂ ਪੜ੍ਹੇ ਅਤੇ ਪਰੰਪਰਾ ਸ਼ੁਰੂ ਹੋ ਗਈ। ਜੋ ਕਲਗੀਧਰ ਨੇ ਮੰਨੀਆਂ ਉਹ ਅੱਜ ਤੱਕ ਚੱਲੀਆਂ ਮਾਰੀਆਂ। ਅਤੇ ਮਹਾਰਾਜ ਸਾਹਿਬ ਨੇ ਫਿਰ ਇੱਥੋਂ ਸ਼ਬਦ ਸ਼ੁਰੂ ਕਰ, ਪੈ ਪਾਏ ਮਨਾਏ ਸੋਏ, ਇੱਥੋਂ ਸ਼ੁਰੂ ਕਰ ਦਿਆ। ਇਹਦੇ ਸਾਰਾ ਛਿੰਝ ਦਾ ਵਰਣਨ ਕੀਤਾ, ਅੱਗੇ ਸ਼ਬਦ ਵੀ ਆਉਣਗੇ। ਆਓ ਹੁਣ ਆਪਾਂ ਹੋਰ ਸਮਾਂ ਨਾਲ ਆਈਏ, ਨਿਰੋਲ ਸ਼ਬਦ ਦੇ ਅਰਥਾਂ ਵਿੱਚ, ਜਿਹੜਾ ਅਰਥਾਂ ਦੇ ਵਿੱਚ ਧਿਆਨ ਜੋੜਨਾ ਹੈ, ਇਹ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਧਿਆਨ ਜੋੜਨਾ। ਗੁਰੂ ਨਾਨਕ ਦਾ ਵਚਨ ਹੈ, ਅਰਥ ਵਿਚਾਰ ਕਰੇ ਔਰ ਮਨ ਘੁਰਨਾ ਮਿਲ ਦੇਦਾ, ਫਲ ਕੀ ਮਿਲੇਗਾ, ਮੁਕਤ ਹੋਏ ਸੁਖ ਸੰਸਾਰ, ਮੁਕਤੀ ਮਿਲ ਜਾਏ, ਕੋਈ ਸੰਸਾਰ ਸਿੱਖ ਨੂੰ ਹੋਰ ਕੋਈ ਸਾਧਨ ਕਰਨ ਦੀ ਲੋੜ ਨਹੀਂ, ਕਥਾ ਦਾ ਸਾਧਨ ਹੀ ਕਾਫੀ। ਸੋ ਆਓ ਮਨ ਵਿੱਚ ਕਦਰ ਕਰੋ, ਸੁਣਨਾ ਕਰੋ, ਪਿੱਛੇ ਤੱਕ ਤੁਸੀਂ ਸ਼ਬਦ ਸੁਣ ਲਏ ਸਤਿਕਾਰਯੋਗ ਗਿਆਨੀ ਬਲਵੰਤ ਸਿੰਘ ਜੀ ਹੋਰਾਂ ਦੇ ਕੋਲੋਂ, ਅਤੇ ਅੱਗੇ ਭਾਵੇਂ ਅਜੇ ਸਰੀਰ ਦੇ ਉੱਤੇ ਥਕਾਣ ਦਾ ਅਸਰ ਇਸ ਲਈ ਹੈ ਵੀ ਪਿਛਲੀ ਸਾਰੀ ਰਾਤ ਮੈਂ ਸੌਂ ਨਹੀਂ ਸਕਿਆ, ਥੋੜ੍ਹਾ ਜਿਹਾ ਸਮਾਂ ਵੀ ਜ਼ਿਆਦਾ ਧੱਕਾ ਵੀ ਸਰੀਰ ਨਾਲ ਠੀਕ ਨਹੀਂ, ਸੰਗਤਾਂ ਦੇ ਨਾਲ ਪਿਆਰ ਹੀ ਇਸ ਤਰ੍ਹਾਂ ਬਣਿਆ ਰਿਹਾ, ਅੱਧੀ ਅੱਧੀ ਰਾਤ ਤੱਕ ਫਿਰਦੇ ਤੁਰਦੇ ਰਹਿਣਾ ਸੰਗਤਾਂ ਦੇ ਘਰਾਂ ਦੇ ਵਿੱਚ ਜਿੱਥੇ ਜਾਣ ਦਾ ਪ੍ਰੋਗਰਾਮ ਸੀ, ਅਤੇ ਰਾਤ ਦੇ 11 ਵਜੇ ਇੱਧਰ ਆਉਣ ਵਾਸਤੇ ਮੈਨੂੰ ਕੱਪੜੇ ਲੀੜੇ ਟੈਚੀ 'ਚ ਪਾਉਣ ਦਾ ਸਮਾਂ ਮਿਲਿਆ, ਆ ਜਿਹੜੀ ਰਾਤ ਲੰਘੀ। ਫਿਰ ਮੈਂ ਕਿਹਾ ਜਹਾਜ਼ ਦੇ ਵਿੱਚ ਨਿਤਨੇਮ ਦਾ ਆਨੰਦ ਨਹੀਂ ਆਉਣਾ, ਅਤੇ ਫਿਰ ਉਹ ਨਿਤਨੇਮ ਕਰਕੇ ਅਰਦਾਸਾ ਸੋਧ ਕੇ, ਅਤੇ ਫਿਰ ਸਾਹਿਬ ਸੀ ਇਸ ਕਰਕੇ ਕਹਿਣ ਦਾ ਭਾਵ ਹੈ ਵੀ ਮੈਂ ਸਰੀਰ ਅਜੇ ਬੇਰਾਮੀ ਦਾ ਪ੍ਰਭਾਵ ਕਬੂਲ ਰਿਹਾ, ਅਤੇ ਉਹ ਚੰਗੀ ਤਰ੍ਹਾਂ ਸੇਵਾ ਨਹੀਂ ਕਰ ਸਕੂ, ਫਿਰ ਵੀ ਦਾਸ ਦਾ ਸਰੀਰ ਹਾਜ਼ਰ ਹੈ। ਅਤੇ ਸਿੱਖ ਤਾਂ ਕਹਿੰਦੇ ਨੇ ਵੀ ਵੱਡਿਆ ਹੋਇਆ ਵੀ ਰੜੀ ਜਾਂਦਾ, ਇਹ ਮਸਾਲਾ ਨੇ, ਇਸ ਕਰਕੇ ਥਕਾਣ ਥਕੂਣ ਤਾਂ ਕੋਈ ਬਹੁਤ ਹੀ ਵੱਡੀ ਗੱਲ ਨਹੀਂ। ਆਓ ਮਨ ਵਿੱਚ ਇਕਾਗਰ ਕਰੋ, ਜਿੱਥੇ ਭਾਈ ਸਾਹਿਬ ਨੇ ਕਥਾ ਛੱਡੀ ਹੈ ਅਗਲੀ ਤੁਕ ਪ੍ਰਾਪਤ ਕਰੀਏ ਅਤੇ ਆਨੰਦ ਮਾਣੀਏ। ਜੀ
ਸ੍ਰੀ ਵਾਹਿਗੁਰੂ ਜੀ, ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਓ।
ਜਦੋਂ ਜਹਾਜ਼ ਚੱਲਦਾ ਹੈ ਉਹਦੇ ਵਿੱਚ ਇੱਕ ਸੂਈ ਹੁੰਦੀ ਹੈ ਜਿਹੜੀ ਦਿਸ਼ਾ ਭਰਮਣ ਤੋਂ ਜਹਾਜ਼ ਨੂੰ ਦੱਸਦੀ ਹੈ, ਉਹਦਾ ਨਾਮ ਕੰਪਾਸ ਵੀ ਕਹਿੰਦੇ ਨੇ, ਅਤੇ ਬਾਕੀ ਸਾਡੀ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਕੁਤਮਨਵਾ ਸ਼ਹੀਦ ਹੋ ਗਿਆ। ਉਹਨੇ ਧਰੋਂਬਲ ਨੂੰ ਲੈਣਾ ਬਸ ਧਰੋਬਲ, ਤਾਂ ਕਿ ਜਹਾਜ਼ ਜਿੱਥੇ ਮਰਜ਼ੀ ਘੁੰਮੀ ਜਾਵੇ ਉਹਨੇ ਇੱਧਰ ਖੜੀ ਰਹਿਣਾ ਧਰੋਂਬਲੇ ਬਸ। ਗੁਰੂ ਸਾਹਿਬ ਗੱਲ ਕਿਸੇ ਨਾਲ ਕਰਨ ਅਤੇ ਗੱਲ ਕੋਈ ਕਰਨ, ਬ੍ਰਹਮ ਬੇਤੀ ਦੀ ਅੰਦਰ ਦੀ ਧੁਨ ਜਿਹੜੀ ਹੈ ਨਿਰੰਕਾਰ ਧਰੋਬਲ ਨੂੰ ਰਹਿੰਦੀ ਹੈ। ਗੱਲ ਭਾਵੇਂ ਮੱਲ ਅਖਾੜੇ ਦੀ ਕਰਦੇ ਹੈ ਪਰ ਨਿਰੰਕਾਰ ਨੂੰ ਸਾਕਸ਼ੀ ਮੰਨ ਕੇ ਕਹਿੰਦੇ ਰਹੇ ਮੇਰੇ ਪਰਮਾਤਮਾ ਸਾਰੀ ਸ੍ਰਿਸ਼ਟੀ, ਸਭ ਨਾਮ ਹੈ ਸਾਰਿਆਂ ਦਾ, ਸ੍ਰਿਸ਼ਟੀ ਹੈ ਜੋ ਪੈਦਾ ਕੀਤੀ ਹੈ ਦੁਨੀਆ, ਇਹ ਤੈਨੂੰ ਸੇਵਨਾ ਕਰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਅਗਿਆਨੀ ਵੀ ਸੇਵਦੇ ਆ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਸੀ ਰੱਬ ਨੂੰ ਸੇਵਦੇ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦਿਨ ਅਤੇ ਰਾਤ ਇਹ ਆਪਣੇ ਆਪ ਨਹੀਂ ਬਣੇ ਹੋਏ। ਦਿਨ ਦਿਵਸ ਨੂੰ ਕਹਿੰਦੇ ਨੇ, ਰਾਤ ਰਾਤਰੀ ਨੂੰ ਕਹਿੰਦੇ ਨੇ। ਰਾਤਰੀ ਅੰਧਕਾਰ, ਦਿਨ ਚਾਨਣਾ ਰੂਪ ਹੈ, ਅਤੇ ਇਹ ਦੋਨੇ ਬਣਾਏ ਕਿਸੇ ਨੇ। ਜਿਨ ਦਿਨ ਕਰਕੇ ਕੀਤੀ ਰਾਤ, ਉਸ ਵਾਹਿਗੁਰੂ ਨੇ ਦਿਨ ਰਾਤ ਪੈਦਾ ਕੀਤੇ ਅਤੇ ਉਸ ਪਰਮੇਸ਼ਰ ਵਾਹਿਗੁਰੂ ਨੇ ਆਹ ਸਾਰੀ ਸ੍ਰਿਸ਼ਟੀ ਹੈ ਮੇਰੇ ਪਰਮਾਤਮਾ ਜੀ ਦਿਨ ਰਾਤ ਤੈਨੂੰ ਸੇਵਨਾ ਕਰਦੀ ਹੈ ਜੀ।
ਦੇ ਕੰਨ ਸੁਣਹਾ ਅਰਦਾਸ ਜੀਓ,
ਇਹ ਰੱਬ ਨੂੰ ਇਹ ਗੱਲ ਕਹਿ ਦੇਣੀ ਵੀ ਤੂੰ ਕੰਨ ਦੇ ਕੇ ਸੁਣ, ਅਰਥ ਤੋਂ ਬਿਨਾਂ ਉਪਰੀ ਦੀ ਲੱਗ ਗਈ ਗੱਲ। ਰੱਬ ਨੂੰ ਕਿਹਾ ਤੂੰ ਕੰਨ ਦੇ ਕੇ ਸੁਣ, ਛੋਟੇ ਬੱਚੇ ਨੂੰ ਕਹੀਦਾ ਤੂੰ ਕੰਨ ਕਰਕੇ ਸੁਣ। ਜਦੋਂ ਕਿ ਬੰਦਾ ਸੁਣਦਾ ਹੀ ਕੰਨ ਕਰਕੇ ਹੈ, ਅੱਖਾਂ ਦੁਆਰਾ ਤਾਂ ਕਦੇ ਕੋਈ ਸੁਣਦਾ ਨਹੀਂ, ਨਾਸਣਾ ਦੁਆਰਾ ਕਦੇ ਨਹੀਂ ਸੁਣਦਾ, ਫਿਰ ਤਾਂ ਇਹ ਗੱਲ ਹੋ ਸਕਦੀ ਹੈ ਕਿ ਤੂੰ ਅੱਖਾਂ ਦੁਆਰਾ ਕਿਉਂ ਸੁਣੀ ਜਾਂਦਾ ਭਾਈ, ਤੈਨੂੰ ਕੰਨਾਂ ਦੁਆਰਾ ਸੁਣ। ਇਹ ਕਿਉਂ ਕਿਹਾ ਵੀ ਕੰਨਾਂ ਦੁਆਰਾ ਸੁਣ? ਇਹਦੇ ਅੰਦਰ ਇੱਕ ਬੁੱਝਾ ਚਾਹੀਦਾ ਹੈ। ਜਦੋਂ ਕੋਈ ਸਾਡੀ ਗੱਲ ਨੂੰ ਧਿਆਨ ਦੇ ਨਾਲ ਨਾ ਸੁਣਦਾ ਹੋਵੇ ਉਦੋਂ ਅਸੀਂ ਕਹਿੰਦੇ ਹਾਂ ਵੀ ਕੰਨ ਕਰਕੇ ਸੁਣ, ਉਹਦਾ ਮਤਲਬ ਹੁੰਦਾ ਵੀ ਧਿਆਨ ਨਾਲ ਸੁਣ ਲੈ। ਹੈ ਮੇਰੇ ਪਰਮਾਤਮਾ ਮੇਰੀ ਬੇਨਤੀ ਨੂੰ ਉਵੇਂ ਨਾ ਰੋਲ ਦੇ, ਤੂੰ ਧਿਆਨ ਦੇ ਕੇ ਸੁਣ ਲੈ ਜੋ ਮੈਂ ਬੇਨਤੀ ਤੈਨੂੰ ਕਰਨਾ। ਦੇ ਕੰਨ ਸੁਣੋ ਅਰਦਾਸ, ਦਾਸ ਸੇਵਕ ਦਾ ਨਾਮ ਹੈ। ਅਰਜ ਜਮਾਂ ਦਾਸ ਤੋਂ ਅਰਦਾਸ ਬਣੀ ਹੈ, ਅਰਜ ਬੇਨਤੀ, ਦਾਸ ਸੇਵਕ, ਸੇਵਕ ਜੋ ਅਰਜ ਕਰਦਾ ਹੈ ਉੱਥੋਂ ਬਣੀ ਅਰਦਾਸ। ਮੈਂ ਅਰਦਾਸ ਕਰਾਂ, ਮੈਂ ਬੇਨਤੀ ਕਰਾਂ, ਕੌਣ ਹਾਂ ਮੈਂ ਤੇਰਾ ਦਾਸ ਹਾਂ ਜੀ ਬੇਨਤੀ ਕਰਨ ਵਾਲਾ।
ਠੋਕ ਬਜਾਏ ਸਭ ਡਿੱਠੀਆਂ, ਤੁਸ ਆਪੇ ਲਾਇਆ ਛਡਾਏ ਦਿਓ।
ਅਸੀਂ ਚੰਗੀ ਤਰ੍ਹਾਂ ਠੋਕ ਬਜਾ ਕੇ, ਜਾਣੀ ਚੰਗੀ ਤਰ੍ਹਾਂ ਨਿਰਮਾ ਕਰਕੇ, ਭਾਂਡਾ ਲੈਣ ਵੇਲੇ ਉਹਨੂੰ ਬਜਾ ਕੇ ਠੋਲਾ ਮਾਰ ਕੇ ਦੇਖੀਦਾ ਵੀ ਪੱਕਾ ਹੈ ਜਾਂ ਕੱਚਾ, ਕਿਉਂਕਿ ਭਾਂਡੇ ਨੂੰ ਤਰੇੜ ਆਈ ਹੋਵੇ ਉਹ ਠੋਲਾ ਮਾਰਿਆ ਉਹਦੀ ਆਵਾਜ਼ ਤੋਂ ਪਤਾ ਲੱਗੇਗਾ ਫੁੱਟਿਆ ਹੋਇਆ ਭਾਂਡਾ। ਸਾਬਤ ਦੀ ਆਵਾਜ਼ ਹੋਰ ਹੋਏਗੀ, ਤਰੇੜ ਵਾਲੇ ਦੀ ਆਵਾਜ਼ ਦੇ ਵਿੱਚ ਅੰਤਰਾ ਰਹੇਗਾ। ਦੂਸਰਾ, ਜੇ ਭਾਂਡਾ ਖਾਲੀ ਹੋਏਗਾ ਤਾਂ ਉਹਦੀ ਆਵਾਜ਼ ਵੱਖਰੀ ਹੋਏਗੀ, ਜੇ ਨੱਕੋ ਨੱਕ ਭਰਿਆ ਹੋਏਗਾ ਤਾਂ ਉਹਦੀ ਆਵਾਜ਼ ਠੋਸ। ਜੇ ਅੱਧਾ ਉਹਦੇ ਵਿੱਚ ਬਰਤਨ 'ਚ ਪਾਣੀ ਹੋਵੇ ਅਤੇ ਅੱਧਾ ਖਾਲੀ ਹੋਵੇ ਫਿਰ ਵੀ ਪਤਾ ਚੱਲ ਜਾਏਗਾ ਵੀ ਪੂਰਾ ਖਾਲੀ ਵੀ ਨਹੀਂ ਹੈ ਅਤੇ ਪੂਰਾ ਭਰਿਆ ਵੀ ਨਹੀਂ ਹੈ। ਇਸ ਲਈ ਉਸ ਨੂੰ ਠੋਲਾ ਮਾਰ ਕੇ ਵੇਖ ਲੈਂਦੇ ਆ, ਬਜਾ ਕੇ ਵੇਖ ਲੈਂਦੇ ਆ। ਬਾਜੇ ਖਰੀਦਣ ਵਾਲੇ ਰਾਗੀ ਸਿੰਘ ਨੂੰ ਬਜਾ ਕੇ ਦੇਖਦੇ ਵੀ ਸਹੀ ਵੀ ਹੈ, ਰਬਾਬ ਲੈਣ ਵਾਲੇ ਰਬਾਬ ਬਜਾ ਕੇ ਦੇਖਦੇ ਆ। ਕਈ ਚੀਜ਼ਾਂ ਜਿਹੜੀਆਂ ਚੰਗੀ ਤਰ੍ਹਾਂ ਠੋਕ ਕੇ ਦੇਖੀਆਂ ਜਾਂਦੀਆਂ ਨੇ ਉਹ ਤੋਂ ਬਾਅਦ ਪਤਾ ਲੱਗਦਾ ਹੈ, ਠੋਕਣਾ ਹੁੰਦਾ ਠੋਲਾ ਮਾਰ ਕੇ ਦੇਖਣਾ, ਸਹੀ ਹੈ। ਐ ਮੇਰੇ ਪਰਮਾਤਮਾ ਮੈਂ ਸੰਸਾਰ ਦੇ ਸਾਰੇ ਬੰਦਿਆਂ ਨੂੰ ਠੋਕ ਵਜਾ ਕੇ ਦੇਖ ਲਿਆ। ਸੰਸਾਰ ਕੈਸਾ ਰਿਹਾ? ਇਹ ਸਾਰਾ ਸੰਸਾਰ ਠੋਕ ਵਜਾਏ ਸਭ ਡਿੱਠੀਆਂ, ਤੇਰੇ ਵਰਗਾ ਕੋਈ ਵੀ ਨਹੀਂ, ਤੂੰ ਆਪ ਹੀ ਮੈਨੂੰ ਆਪਣੇ ਨਾਲ ਮਿਲਾ ਲੈ, ਸੰਸਾਰ ਮੈਂ ਦੇਖ ਲਿਆ ਜਿਹੜਾ ਲੈ। ਇੱਕ ਮਹਾਂਪੁਰਸ਼ ਚੜ੍ਹਾਈ ਕਰਕੇ ਪਹਿਲਾਂ ਡੀ ਐਸ ਪੀ ਸੀ ਭਜਨ ਸਿੰਘ ਉਹਨਾਂ ਦਾ ਨਾਮ ਸੀ। ਬੜੇ ਗਲਤ ਕੰਮ ਵੀ ਹੁੰਦੇ ਰਹੇ ਜਿਵੇਂ ਜੋ ਪੁਲਿਸ 'ਚ ਰਹੇ, ਜਿੱਦਾਂ ਰਿਟਾਇਰ ਹੋਏ ਸਾਰੇ ਗਲਤ ਕੰਮਾਂ ਦਾ ਇੱਕੋ ਵਾਰੀ ਬਦਲ ਪੈ ਗਿਆ ਵੀ ਮੈਂ ਅੱਜ ਰਿਟਾਇਰ ਹੋ ਗਿਆ ਹੁਣ ਤਾਂ ਕੀ ਕਰਦਾ ਰਿਹਾ। ਉਹ ਪਾਪਾਂ ਦਾ ਪ੍ਰਾਸ਼ਚਿਤ ਕਰਨ ਲਈ ਗੁਰੂ ਕੀ ਲਾਹੌਰ ਵਾਲੇ ਪਹਾੜਾਂ 'ਚ ਜੁੜ ਗਏ। ਜੇ ਉਹ ਭਜਨ ਕਰਨ ਲੱਗੇ, ਬੰਦਗੀ ਕਰਦਿਆਂ ਕਰਦਿਆਂ ਸੁਰਤ ਟਿੱਕ ਗਈ, ਇਹਨਾਂ ਗਾਉਣ ਲੱਗ ਗਿਆ। ਅਤੇ ਚੋਲਾ ਲੰਮਾ ਗਿੱਠਿਆਂ ਤੱਕ ਪਾਇਆ ਹੁੰਦਾ ਸੀ, ਨਾਲ ਦੇ ਅਫਸਰ ਬੜੇ ਹੈਰਾਨ ਸੀ ਵੀ ਇਹਨਾਂ ਨੂੰ ਕੀ ਹੋ ਗਿਆ। ਅਤੇ ਫਿਰ ਉਹ ਲੋਕ ਸੰਤ ਕਹਿਣ ਲੱਗ ਗਏ, ਮਿਲਦੇ ਰਹੇ। ਇੱਕ ਦਿਨ ਮੇਰੇ ਕੋਲ ਸੁਨੇਹਾ ਆਇਆ ਕਿ ਇਹਨਾਂ ਨੂੰ ਉਹ ਵੀ ਜਲਦੀ ਦੇ ਕੇ ਆਉਣਾ, ਦੱਸਿਆ ਨਹੀਂ, ਚਿੱਠੀ ਦੇ ਦੋ ਅੱਖਰ ਲੱਗੇ ਵੀ ਜਲਦੀ ਦੇ ਕੇ ਮਿਲੋ। ਮੈਂ ਪਹੁੰਚਿਆ, ਮੈਨੂੰ ਕਹਿੰਦੇ ਕਲਿਆਂ ਨਾਲ ਵਚਨ ਕਰਨਾ, ਜਿਹੜੇ ਤੁਹਾਡੇ ਨਾਲ ਪੰਜ ਸੱਤ ਦਸ ਸਿੰਘ ਨੇ ਇਹਨਾਂ ਨੂੰ ਵੀ ਪਾਸੇ ਕਰ ਦਿਓ, ਜਿਹੜੇ ਮੇਰੇ ਵਾਲੇ ਕਹਿੰਦੇ ਇਹਨਾਂ ਦੇ ਸਾਹਮਣੇ ਇਕੱਲੇ ਹੀ ਆਪਾਂ ਵਚਨ, ਕੋਈ ਖਾਸ ਗੱਲ ਹੈ ਕਹਿੰਦੇ ਹੋਰ ਅੰਦਰ ਵੜ ਕੇ ਕੁੰਡੀ ਲਾ ਲਿਆ। ਮੈਂ ਕਿਹਾ ਇਹੋ ਜਿਹਾ ਕਿਹੜਾ ਵਚਨ ਜਿਹੜਾ ਕੁੰਡੀ ਲਾਏ ਤੂੰ ਬਿਨਾਂ ਨਹੀਂ ਹੋ ਸਕਦਾ। ਰੋਣ ਲੱਗ ਗਏ ਉੱਚੇ ਉੱਚੇ, ਬਜ਼ੁਰਗ ਸੀ। ਮੈਂ ਕਿਹਾ ਚੰਦ ਜੀ, ਮੈਂ ਤੁਹਾਡੇ ਬੱਚਿਆਂ ਵਰਗਾ, ਤੁਸੀਂ ਬੱਚੇ ਰੋਣ ਸਿਆਣੇ ਕੋਲ ਆ ਕੇ ਗੱਲ ਬਣਦੀ ਹੈ, ਸਿਆਣੇ ਵੀ ਕਿਤੇ ਰੋਂਦੇ ਹੁੰਦੇ ਨਿਆਣੇ ਨੂੰ, ਕੀ ਹੋ ਗਿਆ ਤੁਹਾਨੂੰ? ਕਹਿੰਦੇ ਬਸ ਮੈਂ ਇੱਕ ਗੱਲ ਦੱਸਣੀ ਸੀ, ਦੇਖੋ ਗੱਲ ਇਹ ਆ, ਮੈਂ ਤਾਂ ਜ਼ਿੰਦਗੀ 'ਚ ਬੜੀਆਂ ਗਲਤੀਆਂ ਕੀਤੀਆਂ, ਮੈਂ ਥਾਣੇਦਾਰ ਰਿਹਾ, ਬੜੇ ਲੋਕ ਕੁੱਟੇ, ਮੈਂ ਡੀ ਐਸ ਪੀ ਰਿਹਾ, ਵੀ ਤੁਸੀਂ ਜਨਮ ਤੋਂ ਛੋਟੀ ਉਮਰ ਤੋਂ ਸਾਧਨਾ ਨਾਲ ਰਹੇ ਵੀ ਮੈਂ ਕੁਛ ਵਿਚਾਰ ਤੁਹਾਡੇ ਨਾਲ ਸਾਂਝੇ ਕਰਦਾ, ਉਮਰ ਦੇ ਵਿੱਚ ਭਾਵੇਂ ਛੋਟੇ, ਉਹ ਉਹਨਾਂ ਦੀ ਗੱਲ ਸੀ, ਗੁਣਾਂ 'ਚ ਉਹੀ ਵੱਡੇ ਸੀ। ਕਹਿੰਦੇ ਮੈਂ ਅਰਦਾਸ ਕਰ ਦਿੱਤੀ। ਮੈਂ ਕਿਹਾ ਜੀ ਕਾਹਦੀ? ਕਹਿੰਦੇ ਮੈਂ ਅਰਦਾਸ ਕਰ ਦਿੱਤੀ ਵੀ ਰੱਬਾ, ਜਿਹੜੀ ਤੇਰੀ ਦੁਨੀਆ ਬਣਾਈ ਹੋਈ ਹੈ, ਵੀ ਤੈਨੂੰ ਤਾਂ ਲੱਗਦੀ ਹੋਣੀ ਹੈ ਚੰਗੀ, ਕਿਉਂਕਿ ਆਪਣੀ ਬਣਾਈ ਚੀਜ਼ ਕਿਸੇ ਨੂੰ ਵੀ ਮਾੜੀ ਨਹੀਂ ਲੱਗਦੀ, ਤੈਨੂੰ ਮੁਬਾਰਕ ਹੋਵੇ ਕਿਸੇ ਦੀ ਹੈਗੀ ਦੁਨੀਆ। ਪਰ ਮੈਂ ਇਹ ਦੁਨੀਆ ਠੋਕ ਵਜਾ ਕੇ ਦੇਖ ਲਈ, ਇਹ ਦੁਨੀਆ ਨਾ ਮੇਰੇ ਕਾਬਲ ਹੈ ਅਤੇ ਨਾ ਮੈਂ ਦੁਨੀਆ ਦੇ ਕਾਬਲ ਰਿਹਾ, ਨਾ ਮੈਂ ਦੁਨੀਆ ਨੂੰ ਸੁਧਾਰ ਸਕਦਾ, ਨਾ ਮੇਰੇ 'ਚ ਸਮਰੱਥਾ ਹੈ। ਵੀ ਪਰ ਮੈਂ ਅਰਦਾਸ ਕਰਦਾ ਕਿ ਦਾਦਾ ਇਹੋ ਜਿਹੀ ਦੁਨੀਆ ਵਿੱਚ ਮੈਂ ਹੁਣ ਬਾਹਲਾ ਰਹਿਣਾ ਪਸੰਦ ਨਹੀਂ ਕਰਦਾ ਅਤੇ ਮੈਨੂੰ ਆਪਣੇ ਚਰਨਾਂ ਵਿੱਚ ਬੁਲਾ ਲੈ। ਕਹਿੰਦੇ ਮੈਂ ਅਰਦਾਸ ਕਰਦਾ। ਲੋਕ ਅਰਦਾਸਾਂ ਕਰਦੇ ਨੇ ਜਿਉਂਦੇ ਰਹਿਣ ਵਾਸਤੇ, ਇਹ ਸੰਤ ਜੀ ਨੇ ਅਰਦਾਸ ਕਰ ਦਿੱਤੀ ਮੈਨੂੰ ਆਪਣੇ ਚਰਨਾਂ 'ਚ ਬੁਲਾ। ਉਹੀ ਗੱਲ ਹੋਈ ਥੋੜ੍ਹੇ ਸਮੇਂ ਤੋਂ ਬਾਅਦ ਚੜ੍ਹਾਈ ਕਰ, ਉਹ ਆਖਰੀ ਮੁਲਾਕਾਤ ਸੀ। ਖੈਰ ਇਹ ਉਹਨਾਂ ਦੀ ਆਪਣੀ ਵਿਚਾਰ ਹੈ, ਉਹਨਾਂ ਦਾ ਆਪਣਾ ਜਿੱਥੇ ਬਿਰਤੀ ਦਾ ਟਕਾ ਸੀ ਜਾਂ ਵਿਖੇਪਦਾ ਸੀ ਉਹਦਾ ਵਰਣਨ ਹੈ। ਇਹ ਸੰਸਾਰ ਠੋਕ ਵਜਾ ਕੇ ਦੇਖ ਲਿਆ, ਤੁਸ ਆਪੇ ਨੈਣ ਛੁਡਾਏ ਜੀਓ, ਤੁਸ ਨਾਮ ਪ੍ਰਸੰਨ ਹੋਣ ਦਾ ਹੈ, ਤਰੁੱਠਣ ਦਾ ਹੈ ਤੁੱਠਾ ਸੱਚਾ ਪਾਤਸ਼ਾਹ, ਜਿਹਦੇ ਉੱਤੇ ਤੂੰ ਪ੍ਰਸੰਨ ਹੋ ਜਾਂਦਾ ਹੈ, ਤੂੰ ਸੰਸਾਰ ਤੋਂ ਖਿਹੜਾ ਛੁਡਾ ਦਿੰਦਾ, ਕਾਮ ਕਰੋ ਲੋਭ ਅਹੰਕਾਰ ਤੋਂ ਖਿਹੜਾ ਛੁਡਾ ਦਿੰਦਾ, ਈਰਖਾ ਦਵੈਸ ਤੋਂ ਖਿਹੜਾ ਛੁਡਾ ਦਿੰਦਾ, ਤੇ ਜੰਮਣ ਮਰਨ ਤੋਂ ਖਿਹੜਾ ਛੁਡਾ ਦਿੰਦਾ, ਜਿਹਦੇ ਉੱਤੇ ਤੂੰ ਪ੍ਰਸੰਨ। ਆਪ ਕਿਰਪਾ ਕਰੋ, ਮੇਰੇ ਤੇ ਮਿਹਰ ਬਣਾਈ ਰੱਖਣਾ ਜੇ।
ਤੁਹਾਡਾ ਹੁਕਮ ਹੋਆ ਮਿਹਰਬਾਨ ਦਾ,
ਤੇ ਹੁਣ ਮਿਹਰਬਾਨ ਮਿਹਰਬਾਨੀ ਕਰਨ ਵਾਲੇ ਮਿਲੇ ਨੇ, ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗੋਂ ਕੋ ਦੇ ਦਾ। ਹੁਣ ਇੱਕ ਹੁਕਮ ਹੋ ਗਿਆ ਉਸ ਦਾਤੇ ਦਾ, ਮਿਹਰਬਾਨ ਦਾ ਹੁਕਮ ਹੋ ਗਿਆ ਹੈ, ਬਹਿ ਕੋਈ ਨਾ ਕਿਸੇ ਜਾਣਦਾ। ਹੁਣ ਮੇਰੇ ਦਾਤਾ ਦਾ ਇਸ ਮੱਲ ਅਖਾੜੇ ਵਿੱਚ ਜੋ ਮੇਰੇ ਹਿਰਦੇ ਦੇ ਉੱਤੇ ਹੋ ਰਿਹਾ ਹੈ, ਹੁਣ ਦਾਤੇ ਦਾ ਹੁਕਮ ਹੋ ਗਿਆ ਮੇਰੀ ਅਰਦਾਸ ਸੁਣਨ ਤੋਂ ਬਾਅਦ। ਉਹ ਹੁਕਮ ਕੀ ਹੋ ਗਿਆ? ਸਭ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਆਣ ਦਾ। ਵਿੰਨਾ ਅੱਖਰ ਬੋਲਣਾ, ਨੰਗਾ ਅੱਖਰ ਬੋਲਣਾ, ਯਈਆ ਅੱਖਰ ਬੋਲਣਾ, ਔਰ ਮਾਤਰਾ ਲੱਗੀ ਤੂੰ ਤਾਂ ਹੋਰ ਵੀ ਔਖਾ ਹੋ ਜਾਂਦਾ। ਇਹ ਕੁਝ ਅੱਖਰ ਨੇ ਜਿਹੜੇ ਬਹੁਤ ਆਪਣਾ ਉਚਾਰਨ ਔਖਾ ਹੈ। ਤੇ ਉਸੇ ਅੱਖਰ ਨੂੰ ਜਿੰਨੀ ਦੇਰ ਤੱਕ ਇਹਨਾਂ ਅੱਖਰਾਂ ਦਾ ਸਥਾਨ ਨਾ ਲੱਭ ਜਾਏ ਟਿਕਾਣਾ ਬੋਲੀ ਹੁੰਦੀ। ਪੰਜਾਬੀ ਯੂਨੀਵਰਸਿਟੀ ਵਾਲੇ ਨੇ ਬੁਲਾਇਆ ਸੀ, ਉੱਥੇ 55 ਮਿੰਟ ਦਾ ਲੈਕਚਰ ਕਰਾਉਣਾ ਸੀ। ਮੈਂ ਹੈਰਾਨ ਸੀ, ਉਹਨਾਂ ਨੂੰ ਵੀ ਪੁੱਛਿਆ ਵੀ ਭਾਈ ਇਸ ਯੂਨੀਵਰਸਿਟੀ ਦੇ ਵਿੱਚ ਐਡੇ ਐਡੇ ਮਹਾਰਥੀ ਬੈਠੇ ਨੇ, ਵੱਡੀਆਂ ਵੱਡੀਆਂ ਡਿਗਰੀਆਂ ਵਾਲੇ ਬੈਠੇ ਨੇ, ਤੁਹਾਨੂੰ ਮੈਂ ਅਨਪੜ੍ਹ ਹੀ ਪਸੰਦ ਆਇਆ ਲੈਕਚਰ ਵਾਸਤੇ, ਹੋਰ ਨਹੀਂ ਕੋਈ ਲੱਭਿਆ? ਚਲੋ ਪਸੰਦ ਦੀ ਗੱਲ ਹੈ ਭਾਈ, ਬਰਤਨ ਜਿਹਾ ਜਿਹਾ ਮਰਜ਼ੀ ਹੋਵੇ, ਕੱਪੜਾ ਜਿਹਾ ਜਿਹਾ ਮਰਜ਼ੀ, ਗੱਲ ਤਾਂ ਪਸੰਦ ਦੀ। ਉੱਥੇ ਮੈਂ ਬੇਨਤੀ ਕੀਤੀ ਵੀ ਇਹ ਯੂਨੀਵਰਸਿਟੀ ਦੇ ਨਾਲ ਪੰਜਾਬੀ ਅੱਖਰ ਲੱਗਦਾ, ਵੀ ਪੰਜਾਬੀ ਇੰਨੀ ਸੌਖੀ ਤਾਂ ਨਹੀਂ ਹੈ ਜਿੰਨੀ ਤੁਸੀਂ ਪੜ੍ਹਾਉਂਦੇ ਹੋ, ਇਹ ਮੇਰੇ ਤਾਂ ਪੜ੍ਹਨ ਵਿੱਚ ਬਹੁਤ ਔਖੀ ਆਈ ਹੈ। ਵੀ ਕਿਹਾ ਕੋਈ ਟੀਚਰ ਤੁਹਾਡੇ ਵਿੱਚੋਂ ਜਿੰਨੇ ਬੈਠੇ ਹੋ PhD ਵਾਲੇ ਜਾਂ ਦੂਸਰੇ ਅਧਿਆਪਕ ਬੈਠੇ ਨੇ, 35 ਕਾਲਜਾਂ ਦੇ ਮੁੱਖ ਅਧਿਆਪਕ, ਕੋਈ ਟੀਚਰ ਦੱਸ ਸਕਦਾ ਉੱਠ ਕੇ ਵੀ ਅਸੀਂ ਵਿਦਿਆਰਥੀਆਂ ਨੂੰ ਇਹ ਵੀ ਦੱਸਦੇ ਹਾਂ ਕਿ ਕਿਹੜੇ ਅੱਖਰ ਦਾ ਕਿਸ ਥਾਂ 'ਤੇ ਅਸਥਾਨ ਹੈ? ਨਹੀਂ ਪਤਾ ਹੀ, ਇਹਦਾ ਜੇ ਕਦੇ ਖਿਆਲ ਹੀ ਨਹੀਂ ਕੀਤਾ। ਮੈਂ ਕਿਹਾ ਕੋਈ ਅੱਖਰ ਬੁੱਲੀ ਸੰਕਾਰ ਨੂੰ, ਕੋਈ ਤਾਲੂਆ ਸੰਕਾਰ ਨੂੰ, ਕੋਈ ਕੰਠ ਸੰਕਾਰ ਨੂੰ, ਕੋਈ ਦੰਤੀ ਸੰਕਾਰ ਨੂੰ, ਅਤੇ ਆਕਾਰ ਬਣੂੰਗਾ ਕਿਵੇਂ, ਸ਼ੁੱਧ ਕਿਵੇਂ ਬੋਲੂਗਾ ਜਦੋਂ ਤੁਹਾਨੂੰ ਇਹ ਨਹੀਂ ਪਤਾ ਵੀ ਕਿੱਥੋਂ ਬੋਲਣਾ। ਮਿਸਾਲ ਦੇ ਤੌਰ 'ਤੇ ਜਿਹੜੇ ਬੁੱਲੀ ਸੰਕਾਰ ਅੱਖਰ ਨੂੰ, ਮੈਂ ਉਹ ਪੂਰੀ ਲਾਈਨ ਬੋਲਣ ਲੱਗਿਆ, ਹੁਣ ਤੁਸੀਂ ਧਿਆਨ ਰੱਖਣਾ ਜਿਹਨੇ ਬੈਠੇ ਸ਼ੁਰੂ 'ਤੇ, ਇਹ ਬੁੱਲੀ ਸੰਕਾਰ ਅੱਖਰ ਪੱਪਾ ਪੱਪਾ ਬੱਬਾ ਪੱਬਾ ਮੰਮਾ ਬੋਲਾ ਫੜਫੜ ਵੱਜਦੇ ਨੇ ਕਿ ਨਹੀਂ, ਇਹਦਾ ਆਕਾਰ ਇੱਥੋਂ ਇੱਥੋਂ ਹੀ ਆਕਾਰ, ਜੇ ਪੱਪੇ ਦਾ ਅੱਖਰ ਬੱਬੇ ਦਾ ਇਹ ਅੱਖਰ ਮੈਂ ਕੰਠੋਂ ਉਚਾਰਨ ਕਰਦਾ ਗਲਤ ਹੋ ਜਾਊਗਾ ਉਸ ਵੇਲੇ। ਜਿਹੜੇ ਅੱਖਰ ਦਾ ਜਿੱਥੇ ਅਸਥਾਨ ਹੈ ਉੱਥੋਂ ਉਚਾਰਨ ਹੋਏਗਾ, ਇਸ ਕਰਕੇ ਨੰਗੇ ਅੱਖਰ ਦਾ ਜਿਹੜਾ ਇੱਥੇ ਆਇਆ ਹੈ ਉਸ ਦਾ ਸੀ ਤਾਲੂਆ ਸੰਸਾਰ ਹੋ ਗਿਆ। ਚਲੋ ਆਪਾਂ ਇਹ ਛੱਡ ਦਈਏ, ਇਹਦੀ ਵਾਲੀ ਆਪਾਂ ਕਿਹੜਾ ਸਕੂਲ 'ਚ ਬੈਠੇ ਹਾਂ, ਇਹ ਸੁੱਧੇ ਸਿੱਧ ਕਰਦਾ ਹੈ ਕੋਈ ਨਾ ਕਿਸੇ ਰੰਗਾਣ ਦਾ, ਵੀ ਰੰਗਾਣਾ ਹੁੰਦਾ ਦੁਖੀ ਕਰਨਾ। ਕੌਣ ਦੁਖੀ ਕਰਦਾ ਹੈ? ਕਹਿੰਦੇ ਇਸ ਮੱਲ ਅਖਾੜੇ ਵਿੱਚ 5 ਪਹਿਲਵਾਨ, ਕਦੇ ਧੌਣ 'ਤੇ ਗੋਡਾ ਕਾਮ ਰੱਖ ਲੈਂਦਾ, ਕਦੇ ਕ੍ਰੋਧ ਪਿਛਲਾ ਦਿੰਦਾ, ਕਦੇ ਮੋਹ ਲੱਤਾਂ ਮਰੋੜਦਾ, ਤੇ ਕਿਤੇ ਹੰਕਾਰ ਪਿਛਲਾ ਦਿੰਦਾ। ਇਹ ਪਹਿਲਵਾਨਾਂ ਦੇ ਨਾਲ ਜੰਗ ਯੁੱਧ ਚੱਲ ਰਿਹਾ, ਮੱਲ ਅਖਾੜਾ ਸਾਡਾ ਹਿਰਦਾ ਬਣਿਆ ਹੋਇਆ, ਇਹ ਇਹਨਾਂ ਨੇ ਬੜਾ ਦੁਖੀ ਕਰ ਲਿਆ। ਪਰ ਹੁਣ ਕੀ ਹੁੰਦਾ? ਹੁਣ ਤੇਰੀ ਕਿਰਪਾ ਦੇ ਨਾਲ ਕੋਈ ਨਾ ਕਿਸੇ ਨਹੀਂ ਆਣਦਾ, ਹੁਣ ਇਹਨਾਂ ਪੰਜਾਂ ਦੇ ਵਿੱਚੋਂ ਕੋਈ ਵੀ ਮੈਨੂੰ ਦੁਖੀ ਨਹੀਂ ਕਰ ਸਕਦਾ, ਮੇਰੀ ਧੌਮ 'ਤੇ ਕੋਈ ਲੱਗ ਰੱਖ ਸਕਦਾ। ਹੁਣ ਇਸ ਅਖਾੜੇ ਦੇ ਵਿੱਚ ਮੇਰੀ ਜਿੱਤ ਹੋ ਗਈ, ਐ ਪਰਮੇਸ਼ਰ ਤੇਰੀ ਕਿਰਪਾ ਦੇ ਨਾਲ ਹੁਣ ਨਹੀਂ ਕੋਈ ਦੁਖੀ ਕਰਦਾ ਹੈ।
ਸਭ ਸੁਖਾਲੀ ਉੱਠੇ ਰਾਜ ਜੀਓ,
ਹੁਣ ਤਾਂ ਸਾਰੇ ਸੁਖੀ ਵੱਸਦੇ ਹੈ ਜਿਹੜੇ ਨਾਮ ਅਭਿਆਸੀ ਨੇ, ਜਿਹਨਾਂ ਦੀ ਅਵਸਥਾ ਬਣ ਗਈ ਅੰਦਰੋਂ, ਉਹ ਸੁਖੀ ਵੱਸ ਰਹੇ, ਤੇ ਉਹਨਾਂ ਦੇ ਵਾਸਤੇ ਅੰਤਰੀਵ ਰਾਜ ਜਿਹੜਾ ਹੈ ਤੇ ਉਹ ਹਲੀਮੀ ਰਾਜ ਹੁੰਦਾ, ਨਿਮਰਤਾ ਵਾਲਾ, ਗਰੀਬੀ ਨਾਲ ਗੁਰਮੁਖਰੇ ਦੇ ਗਰੀਬੀ। ਸੁਖੀ ਵਸੈ ਮਸਕੀਨੀਆਂ ਆਪ ਨਿਵਾਰਤ ਨੇ, ਵੱਡੇ ਵੱਡੇ ਅਹੰਕਾਰੀ ਨਾਨਕ ਕਰੇ। ਇਹ ਉਹ ਰਾਜ ਹੈ ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ, ਦਾਸ ਕਬੀਰ ਚੜਿਓ ਗੜ ਉੱਪਰ, ਰਾਜ ਲਿਓ ਅਵਨਾਸੀ। ਇਹ ਰਾਜ ਪ੍ਰਾਪਤ ਹੋ ਗਿਆ, ਹੁਣ ਹੋਆ ਹਲੀਮੀ ਰਾਜ ਲਿਓ। ਇਹ ਅੰਦਰ ਦਾ ਰਾਜ ਹੈ ਜਿਹਦੀ ਪਰਮੇਸ਼ੁਰ ਦੇ ਨਾਲ ਲਿਵ ਲੱਗ ਗਈ, ਉਹਦੇ ਵਰਗਾ ਕੋਈ ਵੀ ਰਾਜਾ ਨਹੀਂ ਹੈ, ਉਹ ਸਾਰੀ ਸ੍ਰਿਸ਼ਟੀ ਦਾ ਰਾਜ ਹੈ। ਸੰਸਾਰ ਦੇ ਰਾਜੇ ਦੁਖੀ ਨੇ, ਪਰ ਕਬੀਰ ਸਾਹਿਬ ਕਹਿੰਦਾ ਕਬੀਰ ਦਾਵੇ ਦਾਜਨ ਬੋਤ ਹੈ, ਨਿਰਦਾਵੇ ਰਹਿ ਨਿਸੰਗ, ਜੋ ਜਨ ਨਿਰਦਾਵੇ ਰਹਿ ਸੋ ਬਿਨਾ ਇੰਦਰ ਕੋ ਰੰਗ। ਉਹਨਾਂ ਦੀ ਦ੍ਰਿਸ਼ਟੀ ਇੰਦਰ ਵੀ ਇੱਕ ਕੰਗਾਲ ਪੁਰਸ਼ ਹੈ, ਰਾਜਾ ਦੀ ਸੇਵਾ ਦੀ, ਤੇ ਉਹਨਾਂ ਨੇ ਅਵਨਾਸੀ ਰਾਜ ਲੈ ਲਿਆ, ਜਿਹੜਾ ਰਾਜ ਕਦੇ ਆ ਕੇ ਖਤਮ ਹੀ ਨਹੀਂ ਹੁੰਦਾ। ਸਰੂਪ ਦੀ ਪ੍ਰਾਪਤੀ ਰੂਪੀ ਸਿੰਘਾਸਨ 'ਤੇ ਬਹਿ ਗਏ ਹੈ, ਤੇ ਹੁਣ ਉਹ ਰਾਜ ਮੈਨੂੰ ਪ੍ਰਾਪਤ ਹੋ ਗਿਆ ਹੈ।
ਚਿਮ ਚਿਮ ਅੰਮ੍ਰਿਤ ਵਰਸਦਾ,
ਜਦੋਂ ਬਾਰਿਸ਼ ਪੈਂਦੀ ਹੈ ਸਤਸੰਗ ਜੀ, ਕਿਤੇ ਧਿਆਨ ਨਾਲ ਵੇਖੋ, ਉਹਦੇ ਚ ਕੋਸ਼ਕਰਤਾ ਨੇ ਔਰ ਹੋਰ ਅਰਥਾਕਾਰ ਵਿਕਤੀ ਰੱਖਣ ਵਾਲਿਆਂ ਨੇ ਦੋ ਤਿੰਨ ਢੰਗ ਨਾਲ ਅਰਥ ਕੀਤੇ ਹੈ। ਇੱਕ ਤਾਂ ਝਿਮਨਾ, ਝਿਮਕਣ ਦਾ, ਜਿਹੜੀ ਬਿਜਲੀ ਜਿਵੇਂ ਚਮਕਦੀ ਹੈ ਤੇ ਬੱਦਲ ਮੀਂਹ ਵੀ ਪੈਂਦਾ ਤਾਂ ਉਹਦੀ ਬਿਜਲੀ ਵੀ ਲਸ਼ਕਦੀ ਹੋਵੇ, ਇਹਨੂੰ ਵੀ ਝਿਮ ਝਿਮ ਵਰਸਣਾ ਪੈਂਦਾ, ਕਿਉਂਕਿ ਜਦੋਂ ਨਾਮ ਅਭਿਆਸ ਸੁਰਤ ਟਿਕਦੀ ਹੈ ਉਦੋਂ ਬਿਜਲੀ ਚਮਕਿਆ ਹੋਏ ਆਨੰਦ, ਉਦੋਂ ਇਸ ਤਰ੍ਹਾਂ ਦਾ ਆਨੰਦ ਪ੍ਰਾਪਤ ਹੁੰਦਾ ਹੈ। ਇਹ ਅੰਤਰੀਵ ਜਿਹਨਾਂ ਦੀ ਅੰਤਰਾਤਮੇ ਆਨੰਦ ਮਾਣਦੇ ਨੇ ਉਹਨਾਂ ਦੇ ਸਮਝਣ ਦੀਆਂ ਗੱਲਾਂ ਨੇ। ਦੂਸਰਾ ਇਹਦਾ ਸਿੱਧਾ ਅਰਥ ਹੈ ਝਿਮ ਝਿਮ ਛਿਮ ਛਿਮ, ਉਹਦੇ 'ਚ ਆਵਾਜ਼ ਆਉਂਦੀ ਹੈ ਛਿਮ 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 ਛਿਮ, ਐਂ ਆਵਾਜ਼ ਆਉਂਦੀ ਹੈ ਜਦੋਂ ਬਾਰਿਸ਼ ਪੈਂਦੀ ਨਾ, ਆਵਾਜ਼ ਆਉਂਦੀ ਹੈ ਨਾਲ, ਜਿਹੜਾ ਠੰਮੇ ਦੇ ਨਾਲ ਮੀਂਹ ਪੈਂਦਾ। ਤੇ ਇਸ ਤਰ੍ਹਾਂ ਦਾ ਝਿਮ ਝਿਮ ਅੰਮ੍ਰਿਤ ਵਰਸਦਾ, ਹੁਣ ਅੰਦਰ ਜਦੋਂ ਵਾਹਿਗੁਰੂ ਦੀ ਧੁਨ ਹਿਰਦੇ ਵਿੱਚ ਪ੍ਰਗਟ ਹੋ ਗਈ ਨਾ, ਹਿਰਦੇ ਹਰ 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 ਧੁਨ ਉਪਜੀ, ਹਰ ਜਗੀ ਹੈ ਮਸਤਕ ਭਾਗ ਦਿਓ, ਹੁਣ ਅੰਦਰ ਹੀ ਇੱਕ ਬਾਰਿਸ਼ ਪੈਣੀ, ਹਿਰਦੇ ਦੀ ਧਰਤੀ ਜਿਹੜੀ ਸੁੱਕੀ ਪਈ ਸੀ ਨਾ ਉਹਦੇ ਉੱਤੇ ਨਾਮ ਦਾ ਮੀਂਹ ਪੈਣਾ, ਮਿੱਠਾ ਮਿੱਠਾ ਜਿਹਾ ਠੰਮੇ ਨਾਲ ਝਿਮ ਝਿਮ ਅੰਮ੍ਰਿਤ ਵਰਸ ਰਿਹਾ। ਨਾਮ ਅੰਮ੍ਰਿਤ ਹੈ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸ ਪਵਿਸਤਾ, ਹੁਣ ਉਹ ਆਨੰਦ ਪ੍ਰਾਪਤ ਹੋ ਰਿਹਾ ਹੈ।
ਬੁਲਾਇਆ ਬੋਲੇ ਕਸਮ ਦਾ,
ਮੈਂ ਇਹ ਜੋ ਬਚਨ ਬੋਲ ਰਿਹਾ, ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਬਚਨ ਮੇਰੇ ਖਸਮ ਕਹੀਏ ਮਾਲਕ ਦਾ ਬੁਲਾਇਆ ਹੋਇਆ ਬੋਲ ਰਿਹਾ, ਹਾਂ ਆਪੋ ਬੋਲ ਨਾ ਜਾਣਦਾ। ਮੈਂ ਕਹਿਆ ਸਭ ਹੁਕਮਾਂ ਜਿਓ, ਮੈਂ ਤਾਂ ਹੁਕਮ ਕਹਿ ਰਿਹਾ ਹਾਂ।
ਬਹੁ ਮਾਲ ਕਿਆ ਤੁਧ ਉੱਪਰ, ਤੂੰ ਆਪੇ ਪਾਏ ਥਾਏ ਦਿਓ,
ਇਹ ਮੇਰੀ ਵਾਹਿਗੁਰੂ ਮੈਂ ਤੇਰੇ ਉੱਤੇ ਜੇ ਤੂੰ ਤਾਂ ਮੈਂ ਮਾਣ ਕੀਆ ਹੈ, ਤੇਰੇ ਉੱਤੇ ਮਾਣ ਹੈ। ਇਹ ਦੋ ਪ੍ਰਕਾਰ ਦਾ ਹੁੰਦਾ ਹੈ, ਰੱਬ ਦੇ ਉੱਤੇ ਮਾਣ ਕਰਨਾ ਇਹ ਕੋਈ ਹੰਕਾਰ ਨਹੀਂ, ਸ਼ੁੱਧ ਮਾਣ ਹੈ। ਆਪਣੇ ਆਪ ਦੇ ਉੱਤੇ ਮਾਣ ਕਰ ਲੈਣਾ ਇਹ ਹੰਕਾਰ ਹੈ, ਰੱਬ ਤੇ ਮਾਣ ਕਰਨਾ ਹੰਕਾਰ ਦੀ ਨਿਵਿਰਤੀ ਹੈ। ਮੈਂ ਕੁਛ ਨਹੀਂ ਤੂੰ ਸਕਦਾ, ਮੈਂ ਮਾਣ ਕੀਆ ਤੁਹਾਨੂੰ, ਬਹੁ ਮਾਣ ਕੀਆ ਤੁਹਾਡੇ ਉੱਪਰੇ, ਮੈਂ ਤੇਰੇ ਉੱਤੇ ਬਹੁਤ ਮਾਣ ਕੀਤਾ, ਤੂੰ ਆਪੇ ਪਾਏ ਥਾਏ ਜਿਓ, ਤੂੰ ਆਪ ਹੀ ਕਿਰਪਾ ਕਰਕੇ ਸਰੂਪ ਰੂਪੀ ਥਾਂ ਦੇ ਵਿੱਚ ਪਾ ਲਿਆ ਹੈ ਜੇ।
ਤੇਰਿਆ ਭਗਤਾਂ ਭੁੱਖ ਸਦ ਤੇਰੀ ਆ,
ਤੇਰਿਆਂ ਭਗਤਾਂ ਨੂੰ, ਭਗਤ ਕਿਹਨੂੰ ਕਹਿੰਦੇ ਆ ਜੀ, ਭੈ ਡਰਦਾ ਨਾਮ ਹੈ, ਗਤ ਨਾਮ ਹੈ ਨਾਸ ਦਾ, ਭੈ ਦੀ ਗਤੀ ਹੋ ਜਾਣ ਨੂੰ ਭਗਤੀ ਸ਼ਬਦ ਬਣਦਾ, ਭੈ ਦੀ ਗਤੀ ਹੋ ਗਈ ਨਾਸ ਹੋ ਗਿਆ। ਹੁਣ ਇਹ ਰਾਗੀ ਸਿੰਘਾਂ ਨੇ ਪ੍ਰਮਾਣ ਦਿੱਤਾ ਸੀ, ਕੀਰਤਨ ਕਰਦੇ ਆ, ਪ੍ਰਭ ਕੀ ਸਰਨ ਸਗਲ ਭੈ ਲਾਥੇ, ਸਗਲ ਬਹੁ ਵਚਨ ਹੈ, ਕਿਉਂ ਕਿਹਾ, ਕਿਉਂਕਿ ਡਰ ਇੱਕ ਕਿਸਮ ਦਾ ਹੁੰਦਾ ਤਾਂ ਫਿਰ ਬਹੁ ਵਚਨ ਨਾ ਕਹਿੰਦੇ, ਡਰ ਬਹੁਤ ਕਿਸਮ। ਮਹਾਂਪੁਰਖ ਸਦਗਿਆ ਨੇ ਗੁਰਬਚਨ ਸਿੰਘ ਦੀ ਕਥਾ ਵਿੱਚ ਕਥਨ ਕੀਤਾ ਹੈ ਕਿ ਸੱਤ ਕਿਸਮ ਦਾ ਡਰ ਹੈ, ਯਹ ਪੈ ਪਰ ਲੋਕ ਪੈ ਜਨਮ ਵੇਦਨਾ ਸਾਥ, ਤੇ ਇਸ ਤਰ੍ਹਾਂ ਦੇ ਇਹ ਸੱਤ ਕਿਸਮ ਦੇ ਡਰ ਹਨ। ਪ੍ਰਭ ਕੀ ਸਰਨ ਸਗਲ ਪਹਿਲਾ ਤੇ ਸਾਰੇ ਦੂਰ ਹੋ ਜਾਂਦੇ ਨੇ, ਯਹ ਪੈ ਪਰ ਲੋਕ ਪੈ ਜਨਮ ਵੇਦਨਾ ਸਾਥ, ਅਨਰਖਿਆ ਪਰ ਗੁਪਤ ਪੈ ਅਕਸ਼ ਮਾਤਰ ਪੈ ਸਾਥ, ਇਸ ਪ੍ਰਕਾਰ ਦੇ ਸਾਰੇ ਡਰ ਜਿਹੜੇ ਖਤਮ ਹੋ ਗਏ। ਤੇਰਿਆਂ ਭਗਤਾਂ ਭੈ ਦੀ ਗਤੀ ਹੋ ਗਈ, ਭੁੱਖ ਸਦ ਤੇਰੀ ਆ, ਭੁੱਖ ਭੁੱਖ ਕੀ ਚੀਜ਼ ਹੈ, ਲੋੜ, ਭੁੱਖ ਦਾ ਅਰਥ ਹੈ ਲੋੜ, ਜੇ ਨਾਮ ਦੀ ਲੋੜ ਮਹਿਸੂਸ ਹੋ ਗਈ ਤਾਂ ਨਾਮ ਦੀ ਭੁੱਖ ਹੋ ਗਈ, ਸਾਚੇ ਨਾਮ ਕੀ ਲੱਗੇ ਭੁੱਖ, ਉਹ ਭੁੱਖ ਹੈ ਖਾਏ ਚਲੀ ਹੈ, ਤੇ ਭੁੱਖ ਜਿਹੜੀ ਹੈ ਲੋੜ ਦਾ ਨਾਮ ਹੈ। ਕਈ ਵਾਰ ਬੜੇ ਸੁਭਾਵਕ ਹੀ ਬਹੁਤ ਸਾਰੇ ਗੁਰੂ ਮਿਲਦੇ ਆ, ਇਹ ਕਈ ਮਿਲੇ ਆ ਮੈਨੂੰ ਵੀ ਜ਼ਿੰਦਗੀ 'ਚ, ਕਈ ਮਿਲੇ ਹੁਣ ਵੀ ਮਿਲਦੇ ਰਹਿੰਦੇ ਆ, ਇਹ ਬੜੇ ਇੱਕ ਅਣਜਾਣਪਣੇ 'ਚ ਸਵਾਲ ਹੈ, ਅਖੇ ਜੀ ਨਾਮ ਕਿਵੇਂ ਜਪੀਏ, ਨਾਮ ਕਿਵੇਂ ਜਪੀਦਾ,
ਨਾਮ ਜਪਣ ਦਾ ਹਰ ਬੰਦੇ ਕੋਲ ਤਰੀਕਾ ਹੈ। ਦੁਨੀਆਂ ਚ ਕੋਈ ਬੰਦਾ ਐਸਾ ਜਮੇ ਨਹੀਂ ਜਿਹਨੂੰ ਨਾਮ ਜਪਣ ਦਾ ਤਰੀਕਾ ਨਾ ਆਉਂਦਾ। ਸਵਾਲ ਅਗਿਆਨ ਕਰਕੇ ਪੈਦਾ ਹੁੰਦਾ ਹੈ, ਕੌਣ ਬੰਦਾ ਜਿਹਨੂੰ ਨਾਮ ਨਹੀਂ ਜਪਣਾ ਆਉਂਦਾ। ਨਾਮ ਨਹੀਂ ਜਾਪ ਕਰਨਾ, ਸਿਮਰਨ ਕਰਨਾ ਤਾਂ ਆਉਂਦਾ, ਪਰ ਰੱਬ ਦਾ ਸਿਮਰਨ ਕਰਨਾ ਨਹੀਂ ਆਉਂਦਾ। ਨਾਮ ਜਪਣਾ ਆਉਂਦਾ ਪਰ ਦੁਨੀਆਂ ਦਾ ਨਾਮ ਜਪਣਾ ਆਉਂਦਾ, ਮਾਇਆ ਦਾ ਨਾਮ ਜਪਣਾ ਆਉਂਦਾ, ਪੁੱਤਰ ਧੀਆਂ ਦਾ ਨਾਮ ਜਪਣਾ ਆਉਂਦਾ, ਰੱਬ ਦਾ ਨਾਮ ਨਹੀਂ ਜਪਣਾ ਆਉਂਦਾ। ਸਿਮਰਨ ਕੀ ਹੈ? ਪਿਆਸ ਲੱਗ ਗਈ, ਪਿਆਸ ਲੱਗਣ ਤੋਂ ਅੰਦਰ ਪਾਣੀ ਦਾ ਸਿਮਰਨ ਆਪਣੇ ਆਪ ਚੱਲ ਪਿਆ। ਤੁਸੀਂ ਕਦੇ ਪਿਆਸ ਲੱਗੀ ਤੋਂ ਜ਼ਬਾਨ ਨਾਲ ਪਾਣੀ 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 ਇਸ ਤਰ੍ਹਾਂ ਕਰਿਆ? ਕਦੀ ਕਦੀ ਪਾਣੀ ਦੀ ਖੋਜ ਰੰਭ ਕਰ ਦਿੱਤੀ ਕਿੱਥੇ ਮਿਲ ਰਿਹਾ, ਤੇ ਅੰਦਰ ਪਾਣੀ ਪਾਣੀ ਹੋ ਰਿਹਾ, ਪਾਣੀ ਦਾ ਸਿਮਰਨ ਚੱਲ ਰਿਹਾ। ਕਿੰਨੀ ਦੇਰ ਚੱਲੇਗਾ? ਜਿੰਨੀ ਦੇਰ ਤੱਕ ਪਾਣੀ ਪ੍ਰਾਪਤ ਨਾ ਹੋਵੇ। ਸਿਮਰਨ ਸ਼ੁਰੂ ਹੋ ਗਿਆ ਇੱਕ ਵਾਰੀ, ਮੁੜ ਕੇ ਉਨੀ ਦੇਰ ਤੱਕ ਬੰਦ ਨਹੀਂ ਹੋਣਾ ਜਿੰਨੀ ਦੇਰ ਤੱਕ ਪਾਣੀ ਨਹੀਂ ਮਿਲਦਾ। ਰੋਟੀ ਦਾ ਸਿਮਰਨ ਉਦੋਂ ਸ਼ੁਰੂ ਹੋਊਗਾ ਜਦੋਂ ਭੁੱਖ ਲੱਗੇ, ਤੇ ਬੰਦ ਉਦੋਂ ਹੋਊਗਾ ਜਦੋਂ ਰੋਟੀਆਂ ਪੇਟ ਵਿੱਚ ਪੈ ਗਈ। ਤੇ ਰੱਬ ਦਾ ਸਿਮਰਨ ਕਿਉਂ ਨਹੀਂ ਹੁੰਦਾ? ਰੱਬ ਦੇ ਨਾਂ ਦੀ ਭੁੱਖ ਕਦ ਲੱਗੀ ਹੈ? ਸਾਨੂੰ ਹਾਜ਼ਮਾ ਖਰਾਬ ਹੋਇਆ ਹੋਇਆ ਲੱਗੀ ਨਹੀਂ। ਜਿੱਦਣ ਭੁੱਖ ਲੱਗ ਗਈ ਨਾ, ਤੇ ਉਸ ਦਿਨ ਰੱਬ ਆਪਣੇ ਆਪ ਰੱਬ ਰੱਬ ਹੋਣਾ ਸ਼ੁਰੂ ਹੋ ਜਾਵੇ, ਕਰਨ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਹੋਊਗਾ। ਤੇ ਇਸ ਕਰਕੇ ਯਾਦ ਕਰਨ ਦੇ ਠੀਕ ਹੈ 10 ਤਰੀਕੇ ਹੈਗੇ, ਅਵਸਥਾ ਨੂੰ ਹੋ ਨਾਮ ਜਪਣ ਵਾਲੇ ਨੇ ਗੁਰੂ ਗ੍ਰੰਥ ਸਾਹਿਬ 'ਚ। ਬਾਕੀ ਦੇ ਗ੍ਰੰਥਾਂ 'ਚ ਵੇਦਾਂ 'ਚ ਸਿਰਫ ਚਾਰ ਤਰ੍ਹਾਂ ਦੇ ਤਰੀਕੇ ਲਿਖੇ, ਗੁਰੂ ਗ੍ਰੰਥ ਸਾਹਿਬ 10 ਤਰੀਕੇ ਪ੍ਰਮਾਣਿਤ ਕੀਤੇ। ਤੇ ਬਹੁਤ ਸਾਰੇ ਲੋਕਾਂ ਦਾ ਇਸ਼ਾਰਾ ਹੈ, ਇੱਕ ਭੈਣ ਜੀ ਕਹਿ ਰਹੇ ਸੀ ਬਹੁਤ ਸਾਲ ਹੋ ਗਏ, ਕਹਿੰਦੇ ਬਾਬਾ ਜੀ ਮੈਂ ਨਾਮ ਕਿਵੇਂ ਜਪਾਂ, ਕਿਵੇਂ ਜਪੀਦਾ? ਮੈਂ ਕਿਹਾ ਬੀਬੀ ਗੱਲ ਬੜੀ ਹੈਰਾਨੀ ਵਾਲੀ ਹੈ, ਇਹ ਤੂੰ ਮੈਨੂੰ ਐਂ ਦੱਸ ਵੀ ਆਪਣੇ ਪੁੱਤ ਦਾ ਨਾਮ ਕਿਵੇਂ ਜਪਦੇ ਹੈ, ਕਿਵੇਂ ਯਾਦ ਕਰਦੀ ਹੁੰਦੀ ਪੁੱਤ ਨੂੰ? ਪੁੱਤ ਪ੍ਰਦੇਸ਼ 'ਚ ਹੋਵੇ, ਕਦੇ ਗੁਆਂਢਣ ਨੂੰ ਪੁੱਛਣ ਗਈ ਹੈ ਵੀ ਮੇਰਾ ਪੁੱਤ ਰਹਿੰਦਾ ਪ੍ਰਦੇਸ਼ 'ਚ, ਮੈਨੂੰ ਦੱਸੋ ਮੈਂ ਕਿਵੇਂ ਯਾਦ ਕਰਾਂ ਉਹਨੂੰ? ਪੁੱਛਿਆ ਕਦੇ? ਕਹਿੰਦੀ ਨਹੀਂ। ਮੈਂ ਕਿਹਾ ਜੇ ਪੁੱਛੇ ਤਾਂ ਲੋਕ ਤੈਨੂੰ ਮੁਖਾਲ ਕਰਨਗੇ, ਕਹਿੰਦੇ ਪੁੱਤ ਤੇਰਾ ਨਹੀਂ ਹੋਣਾ ਗੁਆਂਢੀ ਦਾ, ਤੇਰਾ ਪੁੱਤ ਹੁੰਦਾ ਤਾਂ ਖੁਦ ਹੀ ਯਾਦ ਆਉਂਦਾ। ਕਦੇ ਪਤਨੀ ਨਹੀਂ ਪੁੱਛਦੀ ਮੇਰਾ ਪਤੀ ਪ੍ਰਦੇਸ਼ ਚਲਿਆ ਗਿਆ, ਮੈਨੂੰ ਦੱਸੋ ਮੈਂ ਕਿੰਨੀਆਂ ਮਾਲਾ ਫੇਰਿਆ ਕਰਾਂ, ਔਰ ਕਿਵੇਂ ਮੈਂ ਉਹਨੂੰ ਯਾਦ ਕਰਿਆ ਕਰਾਂ ਜੀ, ਕਿੰਨਾ ਚਿਰ ਬੈਠਿਆ ਕਰਾਂ? ਕਹਿਣਗੇ ਪਾਗਲ ਨਾ ਹੋਵੇ ਕਿਸੇ ਜ਼ਮਾਨੇ 'ਚ, ਤੇਰਾ ਲੱਗਦਾ ਹੀ ਕੁਛ ਨਹੀਂ। ਅਗਰ ਤੇਰਾ ਪਤੀ ਹੁੰਦਾ ਤੂੰ ਗੁਆਂਢੀਆਂ 'ਤੇ ਪੁੱਛਦੀ ਫਿਰਦੀ ਨਾ, ਤੂੰ ਤਾਂ ਰੋਂਦੀ ਫਿਰਦੀ ਮੇਰਾ ਪਤੀ ਪ੍ਰਦੇਸ਼ ਵਿੱਚ ਹੈ। ਜਿੰਨੀ ਦੇਰ ਤੱਕ ਅਸੀਂ ਪੁੱਛਦੇ ਫਿਰਦੇ ਹਾਂ ਉਨੀ ਦੇਰ ਤੱਕ ਅੰਦਰ ਭੁੱਖ ਨਹੀਂ ਲੱਗੀ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਇਹ ਤਾਂ ਪਿਆਸ ਲੱਗੂਗੀ ਉਸੇ ਦਾ, ਔਰ ਬੁਝਣੀ ਨਹੀਂ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਰੱਬ ਮਿਲ ਨਾ ਜਾਏ। ਅਜੇ ਲੱਗੀ ਨਹੀਂ, ਅਜੇ ਤਾਂ ਗੱਲਾਂ ਕਰਦੇ। ਔਰ ਇਹ ਵੀ ਦੂਸਰਾ ਪੱਖ ਇਹ ਵੀ ਲੈ ਲਓ, ਪਿਆਸ ਲੱਗੀ ਨਾ ਹੋਵੇ ਉਹਨੂੰ ਪਾਣੀ ਲੈ ਕੇ ਵੀ ਆ ਜਾਓ ਵੀ ਪੀ ਲੈ, ਕਹਿੰਦੇ ਨੇ ਨਹੀਂ ਮੈਨੂੰ ਲੋੜ ਨਹੀਂ, ਯਾਦ ਹੀ ਨਹੀਂ ਆਉਣਾ ਪਾਣੀ, ਲੋੜ ਨਹੀਂ। ਭੁੱਖ ਨਾ ਹੋਵੇ ਲੱਗੀ ਰੋਟੀ ਪਸੰਦ ਨਹੀਂ ਕਰਦਾ, ਬਲਕਿ ਤੁਸੀਂ ਵਧੀਆ ਤੋਂ ਵਧੀਆ ਦਾਲ ਸਬਜ਼ੀ ਬਣਾ ਕੇ ਦਿਓ, ਉਹਨੂੰ ਵੀ ਨੱਕ ਬੁੱਲ ਮਾਰੂਗਾ, ਇਹਦੇ 'ਚ ਲੂਣ ਘੱਟ ਹੈ ਜੀ, ਇਹਦੇ 'ਚ ਵੱਧ ਹੈ, ਇਹਦੇ 'ਚ ਮਿਰਚਾਂ ਨਹੀਂ, ਇਹਦੇ 'ਚ ਸਵਾਦ ਹੈ ਨਹੀਂ, ਇਸ ਕਰਕੇ ਲੈ ਜਾਓ ਚੱਕ ਕੇ, ਮੈਨੂੰ ਤਾਂ ਚੰਗੀ ਨਹੀਂ ਲੱਗਦੀ। ਜੇ ਲੱਗੀ ਹੋਵੇ ਭੁੱਖ, ਕਹਿੰਦਾ ਲੂਣ ਧਰ ਕੇ ਲਿਆ, ਜਿਹੀ ਜੀ ਹੈਗੀ ਉਹੀ ਜਿਹੜਾ ਅਚਾਰ ਹੀ ਧਰਦੇ, ਸਬਜ਼ੀ ਸੁਬਜ਼ੀ ਬਾਅਦ 'ਚ ਦੇਖਾਂਗੇ ਭੁੱਖ ਬਾਹਲੀ ਲੱਗੀ ਹੈ। ਇਹ ਗੱਲਾਂ ਨਖਰੇ ਉਨਾ ਚਿਰ ਜਿੰਨੀ ਦੇਰ ਤੱਕ ਨਾ ਰੱਬ ਦੇ ਨਾਂ ਦੀ ਭੁੱਖ ਨਹੀਂ ਲੱਗੀ। ਇਸ ਕਰਕੇ ਤੇਰਿਆਂ ਭਗਤਾਂ ਨੂੰ ਐ ਮੇਰੇ ਦਾਤਾਰ ਕਿੱਥੇ ਪੁੱਜਦੇ, ਤੇਰਿਆਂ ਭਗਤਾਂ ਭੁੱਖ ਸਦ ਤੇਰੀ ਆ, ਉਹਨਾਂ ਨੂੰ ਹੋਰ ਕੁਛ ਚਾਹੀਦਾ ਹੀ ਨਹੀਂ, ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋ ਭਈਆ। ਉਤਰੇ ਮਨ ਕੀ ਭੁੱਖ, ਉਹਨਾਂ ਦੀ ਭੁੱਖ ਕਿਉਂ ਉਤਰ ਗਈ? ਅੱਗੇ ਚੱਲੋ।
ਹਰ ਲੋਚਾ ਪੂਰਨ ਮੇਰੀ ਆ,
ਹੇ ਮੇਰੇ ਦਾਤਾ ਮੇਰੀ ਜਿਹੜੀ ਲੋਚ ਨਾਮ ਹੈ, ਚਾਹ ਦਾ ਮੇਰਾ ਮਾਨ ਲੋਚੈ ਗੁਰਦਰਸ਼ਨ ਲਾਏ, ਚਾਹਤ ਲੋਚ ਇੱਛਾ। ਹੇ ਹਰੀ ਪਰਮੇਸ਼ਵਰ ਵਾਹਿਗੁਰੂ, ਮੇਰੀ ਲੋਚ ਪੂਰੀ ਕਰ ਦਿਓ ਜੀ।
ਜਿਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜਿਓ।
ਐ ਸੁਖਾਂ ਦੇ ਦਾਤੇ ਵਾਹਿਗੁਰੂ ਆਪਣਾ ਦਰਸ਼ ਮੈਨੂੰ ਦੇ ਦਿਓ। ਸਗਲ ਭਵਨ ਕੇ ਨਾਇਕਾ ਮੋਹਿ ਇੱਕ ਛਿਨ। ਮੈਂ ਤੇਰਾ ਵਾਲਾ ਸਮਾਂ ਨਹੀਂ ਬਰਬਾਦ ਕਰਨਾ ਚਾਹੁੰਦਾ, ਬਸ ਐਵੇਂ ਨਾ ਝਲਕ ਮਾਤਰੇ ਇੱਕ ਵਾਰੀ ਦਰਸ਼ਨ ਦੇ ਦੇ। ਸਗਲ ਭਵਨ ਕੇ ਨਾਇਕਾ ਮੋਹਿ ਇੱਕ ਛਿਨ ਦਰਸ਼ਨ। ਛਿਨ ਬਹੁਤਾ ਵੱਡਾ ਨਹੀਂ ਹੁੰਦਾ, ਅੱਖ ਦੇ ਚਮਕਣ ਜਿੰਨਾ ਸਮੇਂ ਨੂੰ ਛਿਨ ਕਹਿੰਦੇ ਨੇ। ਸੋ ਇਸ ਕਰਕੇ ਆਪ ਕਿਰਪਾ ਕਰਕੇ ਮਹਾਰਾਜ ਮੈਨੂੰ ਦਰਸ਼ਨ ਦਿਓ, ਦਰਸ਼ਨ ਦਿਓ ਸੁਖਦਾਤਿਆ। ਮੈਂ ਗਲ ਵਿੱਚ ਲਹਿਓ ਮਿਲਾ ਦਿਓ। ਗਲ ਵਿੱਚ ਲੈ ਮਿਲਾਉਣ ਦਾ ਭਾਵ ਕੀ ਹੈ? ਜਿਵੇਂ ਸਾਧ ਜੀ ਪਿਤਾ ਆਪਣੇ ਪੁੱਤਰ ਨੂੰ ਆਪਣੇ ਗਲ ਵਿੱਚ ਲੈ ਕੇ ਗਲ ਬੱਕੜੀ ਪਾ ਕੇ ਪਿਆਰ ਕਰਦਾ, ਸਰਵਣ ਸਰੂਪ ਦੀ ਇਹ ਵੀ ਗੱਲ ਹੈ, ਇਹ ਵੀ ਕੋਈ ਖੰਡਨ ਨਹੀਂ। ਪਰ ਸਰੂਪ ਰੂਪੀ ਗਲ ਕੰਠ ਲਾਉਣਾ, ਸਰੂਪ ਦੇ ਵਿੱਚ ਅਭੇਦ ਕਰ ਲੈਣਾ, ਆਪਣੇ ਵਿੱਚ ਇੱਕ ਮਿੱਕ ਕਰ ਲੈਣਾ, ਮੈਨੂੰ ਇਹ ਆਪਣੇ ਗਲ ਲਾਓ, ਅਭੇਦਤਾ ਰੂਪੀ ਗਲ ਲਾ ਲਿਓ ਜੀ।
ਤੁਧ ਜੀਵਨ ਅਵਰਨਾ ਪਾਲਿਆ।
ਤੇਰੇ ਵਰਗਾ ਹੋਰ ਕੋਈ ਲੱਭਿਆ ਮਿਲਦਾ ਹੀ ਨਹੀਂ ਦਾਤਾ। ਦੇਖ ਲੈ ਤੇਰੇ ਜੀਵਨ ਤੂੰ ਹੈ ਸਾਈਆ, ਇਸ ਕਰਕੇ ਮਹਾਰਾਜ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਲੱਭਣ ਨੂੰ।
ਤੂੰ ਦੀਪ ਲੋ ਪਾਇਆ ਲਿਆ,
ਤੂੰ ਸੱਤਾਂ ਦੀਪਾਂ ਦੇ ਵਿੱਚ ਪਤਾਲ ਆਦਿ ਦੇ ਅੰਦਰ ਸਾਰੀ ਜਗ੍ਹਾ ਹੀ ਹੈ ਤੂੰ।
ਤੂੰ ਥਾਨ ਥਰੰਤਰ ਰਵ ਰਿਹਾ, ਨਾਨਕ ਭਗਤਾਂ ਸੱਚ ਆਧਾਰ ਜਿਓ।
ਤੂੰ ਥਾਨ ਕੀ ਅਸਥਾਨਾਂ ਵਿੱਚ, ਥਾਨਾਂਤਰ ਕਹੀਏ ਥਾਨਾਂ ਦੇ ਵਿੱਚ ਹੋਰ ਅੰਤਰ ਜਿਹਦੇ ਵਿੱਚ ਹੋਰ ਅਸਥਾਨ ਹਨ, ਰੱਬ ਕਹੀਏ ਮਿਲ ਰਿਹਾ ਹੈ ਪ੍ਰਕਾਸ਼। ਰੱਬ ਨਾਮ ਪ੍ਰਕਾਸ਼ ਦਾ ਵੀ ਹੈ, ਰੱਬ ਨਾਮ ਬਾਣੀ ਦਾ ਵੀ ਹੈ, ਰੱਬ ਨਾਮ ਮਿਲਣ ਦਾ ਵੀ ਹੈ, ਤੂੰ ਸਾਰੀ ਜਗ੍ਹਾ ਮਿਲ ਰਿਹਾ। ਨਾਨਕ ਭਗਤਾਂ ਸੱਚ ਆਧਾਰ ਜੀਓ, ਤੇਰਿਆਂ ਭਗਤਾਂ ਨੂੰ ਮਹਾਰਾਜ ਤੇਰਾ ਆਸਰਾ ਹੈ, ਟਿਕਾਣੇ ਹੀ ਕੋਈ ਨਹੀਂ। ਗੁਰੂ ਨਾਨਕ ਨੇ ਹੀ ਪੁੱਛਿਆ ਸੀ ਲੈਣਿਆ, ਹਾਂ ਕਹਿੰਦੇ ਕੁਛ ਮੋਹਰਾਂ ਚੱਕ ਕੇ ਨੱਠ ਗਏ, ਕੁਛ ਚਾਂਦੀ ਦੇ ਰੁਪਏ ਚੱਕ ਕੇ ਨੱਠ ਗਏ, ਕੋਈ ਡੰਡਿਆਂ ਤੋਂ ਡਰਦੇ ਮਾਰੇ ਨੱਠ ਗਏ, ਅਤੇ ਆਪ ਮੁਰਦਾ ਖਾਣ ਦਾ ਜਦੋਂ ਹੁਕਮ ਹੋਇਆ ਅਤੇ ਕੁਛ ਦਰਖਤਾਂ ਦੇ ਉਹਦੇ ਹੀ ਡੁੱਬ ਗਏ, ਉਹ ਸਾਰੇ ਚਲੇ ਗਏ, ਤੂੰ ਨਹੀਂ ਗਿਆ। ਅੱਖਾਂ 'ਚ ਹੰਝੂ ਭਰ ਕੇ ਕਹਿੰਦੇ ਦਾਤਿਆ, ਜਿਹਦਾ ਜਿਹਦਾ ਕੋਈ ਟਿਕਾਣਾ ਸੀ ਚਲੇ ਗਏ, ਮੇਰਾ ਟਿਕਾਣਾ ਤੂੰ ਹੈ, ਮੇਰਾ ਟਿਕਾਣਾ ਹੈ ਹੀ ਨਹੀਂ ਹੋਰ ਕੋਈ, ਮੈਂ ਜਾਵਾਂ ਕਿੱਥੇ, ਮੇਰਾ ਟਿਕਾਣਾ ਤੇਰੇ ਚਰਨ, ਪ੍ਰਭ ਤੁਧ ਨੂੰ ਛੋਟ ਜਾਈਏ ਕਹਿ ਕਰ ਆ ਨਾ ਵੀ ਆ ਤੇਰੀ ਸੰਸਰ ਦਾਤਾ, ਮੇਰਾ ਟਿਕਾਣਾ ਹੀ ਟਿਕਾਣਿਆਂ ਵਾਲੇ ਚਲੇ ਗਏ, ਮੇਰਾ ਕੋਈ ਟਿਕਾਣਾ ਨਹੀਂ। ਘੁੱਟ ਕੇ ਗਲ ਬੱਕੜੀ ਪਾ ਕੇ ਕਹਿੰਦਾ ਗੁਰੂ ਨਾਨਕ ਸਾਹਿਬ ਬੋਲਿਆ, ਕਹਿੰਦੇ ਲੈਣਿਆ ਬਸ ਤੇ ਤੇਰਾ ਸਦਾ ਲਈ ਟਿਕਾਣਾ ਬਣ ਗਿਆ, ਤੇਰੇ ਹਿਰਦੇ ਵਿੱਚ ਮੈਂ ਹਮੇਸ਼ਾ ਰਹੂੰਗਾ। ਮੈਂ ਸਰੀਰ ਦਾ ਪਰਿਤਿਆਗਨ ਕਰ ਸਕਦਾ ਲੇਕਿਨ ਲੈਣਿਆ ਤੇਰੇ ਹਿਰਦੇ ਦਾ ਪਰਿਤਿਆਗਨ ਨਹੀਂ ਕਰ ਸਕਦਾ, ਤੇਰੇ ਹਿਰਦੇ 'ਚ ਹਮੇਸ਼ਾ ਬੈਠ ਗਿਆ, ਹਰ ਦੁਨੀਆਂ ਦੇ ਕਾਰਜ ਤੇਰੇ ਸਰੀਰ ਵਿੱਚ ਬਹਿ ਕੇ ਕਰ। ਅੰਗ ਪਰਸ ਕੇ ਅੰਗਦ ਬਣਿਆ ਜੋ ਦੀਵੇ ਦੁਨੀਆਂ, ਕਹਿੰਦੇ ਲੈਣਿਆ ਅੱਜ ਤੋਂ ਤੇਰੀ ਤੇ ਮੇਰੀ ਜੋਤ ਇੱਕ ਹੋ ਗਈ, ਤੇ ਹੁਣ ਸਰੀਰ ਰੱਖਣ ਦਾ ਕੋਈ ਅਰਥ ਨਹੀਂ ਰਹਿ ਗਿਆ, ਹੁਣ ਇੱਕੋ ਸਰੀਰ ਨਾਲ ਕੰਮ ਚੱਲ ਜਾਏਗਾ, ਹੁਣ ਮੈਂ ਆਪਣਾ ਸਰੀਰ ਜਾਗ ਰਿਹਾ ਤੇ ਤੇਰਾ ਸਰੀਰ ਕਾਇਮ ਰਹੇਗਾ, ਤੇ ਦੂਜੇ ਥਾਂ ਤੇ ਗੁਰਤਾ ਗਦੀ ਦੇ ਮਾਲਕ ਬਣ ਗਏ। ਗੁਰੂ ਕਿਰਪਾ ਕਰੇ ਅੱਜ ਕਥਾ ਦੇ ਇਤਨੇ ਕੋਲ ਜੋ ਆਪ ਜੀ ਨੇ ਸਰਵਣ ਕੀਤੇ ਹੈ, ਅਤੇ ਰਹਿੰਦੀ ਵਿਚਾਰ ਕੱਲ੍ਹ ਹੋਏਗੀ, ਸ਼ਬਦ ਸੰਪੂਰਨ ਹੋਏਗਾ। ਗੁਰੂ ਨਾਨਕ ਸਾਹਿਬ ਦੇ ਨਾਂ ਦੀ ਮੋਹਰ ਆ ਗਈ ਹੈ, ਮੈਂ ਸਿੱਧਾ ਸੰਪਰਦਾਵਾਂ ਦੇ ਅੰਦਰ ਸ਼ਬਦ ਪੂਰਾ ਕਰਨ ਦੀ ਜਿਹੜੀ ਹੈ ਵਿਚਾਰਧਾਰਾ ਹੈ, ਪਰ ਜਿਹੜੇ ਸਥਾਨ 'ਤੇ ਜਿਸ ਤਰ੍ਹਾਂ ਦੀ ਵਿਚਾਰ ਚੱਲਦੀ ਹੋਵੇ ਮੈਂ ਬਹੁਤ ਦਖਲ ਵੀ ਨਹੀਂ ਦਿੱਤਾ ਉਹਦੇ 'ਚ, ਇੱਥੇ ਇਸ ਤਰ੍ਹਾਂ ਚੱਲਦੀ ਹੈ। ਗੁਰੂ ਕਿਰਪਾ ਕਰੇ ਆਓ, ਇੱਥੇ ਸਮਾਪਤੀ ਹੈ। ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਜੋ ਗੁਰਬਾਣੀ ਦਾ ਸਿਧਾਂਤ ਹੈ ਹਿਰਦੇ 'ਚ ਵਸਾ ਕੇ ਜਾਣਾ, ਆਓ ਇੱਥੇ ਸਮਾਪਤੀ।
ਤੁਧ ਜੇਵੜ ਅਵਰਨਾ ਪਾਲਿਆ, ਤੂੰ ਦੀਪ ਲੋ ਪਾਇਆ ਲਿਆ, ਤੂੰ ਥਾਨ ਤਰੰਤਰ ਰਵ ਰਿਹਾ, ਨਾਨਕ ਭਗਤਾਂ ਸੱਚ ਆਧਾਰ ਜਿਓ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਕੇ ਦਰਦ ਨਿਵਾਸ। समरथ अगम पूरन मोहे माया पार अंधकूप नानक आवे प्रभु शरणागति कृपा निर्दयाल वस्त नानक वाहिगुरु नाम जड़ा जड़े सोतरे पार जो श्रद्धा कर सेव दे गुरु पार जो श्रद्धा कर सेव दे गुरु पार वाहिगुरु जी का खालसा।